ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇੱਠ ਧਨ ਰੂਪ ਹੀਣਾ ਕਿਛ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ਼ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ਼ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੱਜ ਦੇ ਇਸ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਦੀ ਆਪ ਜੀ ਨੇ ਸਤਿਗੁਰੂ ਜੀ ਦੇ ਚਰਨ ਕਮਲਾਂ ਵਿਖੇ ਹਾਜ਼ਰੀ ਭਰੀ ਹੈ ਔਰ ਬੜੇ ਪਿਆਰ ਅਦਬ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਆਓ ਜੋ ਇਸ ਅਸਥਾਨ ਤੇ ਸਤਿਗੁਰੂ ਕੀ ਕਿਰਪਾ ਨਾਲ ਆਪਾਂ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਸੀ ਜੈਤ ਸਰੀ ਕੀ ਵਾਰ ਤੇ ਜਿਸ ਨੂੰ ਉਚਾਰਨ ਕਰਨ ਵਾਲੇ ਬਾਣੀ ਦੇ ਬੋਹਿਤ ਤੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਛੇ ਪੌੜੀ ਔਰ ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ। ਅੱਜ ਆਪ ਜੀ ਨੇ ਸੱਤਵੀਂ ਪੌੜੀ ਦਾ ਪਾਠ ਸਰਵਣ ਕੀਤਾ ਤੇ ਕਰੋ ਕਿਰਪਾ ਸਾਧ ਸੰਗਤ ਆਪਣੇ ਅੰਦਰ ਨੂੰ ਇਕਾਗਰ ਕਰਕੇ ਸਤਿਗੁਰੂ ਦੇ ਚਰਨਾਂ ਵਿਚ ਬੇਨਤੀ ਕਰੀਏ। ਹੇ ਮੇਰੇ ਮਾਲਕ, ਮੇਰ ਦੇ ਘਰ ਵਿਚ ਆਏ ਹੋ, ਜੇ ਤੁਹਾਡੇ ਬਖਸ਼ੇ ਹੋਏ ਉਦਮ ਨਾਲ ਆਪ ਜੀ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋ ਗਏ ਤੇ ਕਿਰਪਾ ਕਰੋ ਇਸ ਹਾਜ਼ਰੀ ਦੇ ਨਾਲ ਆਪਣੀ ਹਜ਼ੂਰੀ ਵੀ ਬਖਸ਼ ਦਿਓ। ਆਪ ਜੀ ਆਪਣੇ ਚਰਨ ਕਮਲਾਂ ਨਾਲ ਜੋੜ ਲਵੋ। ਕਰੋ ਕਿਰਪਾ ਸਾਧ ਸੰਗਤ ਤੇ ਗੁਰੂ ਜੀ ਦੇ ਚਰਨਾਂ ਵਿਚ ਬੈਠਣ ਤੋਂ ਭਾਵ ਵੀ ਇਹ ਵੇ ਸੱਚ ਜਾਣੋ ਕਿ ਇਹ ਹਿਰਦਾ ਕਿਤੇ ਸਤਿਗੁਰੂ ਦੇ ਚਰਨਾਂ ਵਿਚ ਓਤ ਪੋਤ ਹੋ ਜਾਏ। ਕਰੋ ਕਿਰਪਾ ਸਾਹਿਬ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਆਪ ਬਖਸ਼ਿਸ਼ ਮੇਹਰ ਕਿਰਪਾ ਕਰਕੇ ਵਿਚ ਵਰਤੋ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਮੇਹਰ ਕਰਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਆਸ਼ੀਸ਼ ਬਖਸ਼ੋ ਔਰ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਹੇ ਮੇਰੇ ਪ੍ਰਭੂ, जिस मनुख दे हिरदे विच तेरे चरण कमला नू मिलन दी तांग पैदा हो जाए, जिस भागां वाले दे हिरदे विच तेनू मिलन दी तड़प पैदा हो जाए, ते उस पैदा हुई तड़प दा नाम गुरु देव जी ने बिरहा के साहब कहन लगे, जिस दे हिरदे विच तेरे मिलन दा इक बिरहा पैदा हो गया, ते साहब तन गुरु अर्जुन देव कहंदे ने उन्हें बाकी दुनिया दे सारे काम काज धंधड़िया तो ऊपर उठ के मेरे मालक बैराग दी अवस्था विच तेरे चरणा विच ओ बेनती करदा है। ते एक बचन अज गुरु देव ने कहा, कहन लगे हे मेरे मालक, भावे उस बैरागी दे कोल दुनिया दा कोई धन नहीं, ओदे कोल उच्चा घर नहीं, ओदे तन ते ढकण वास्ते कीमती वस्त्र नहीं, एथो तक के पुत्र धीआं मां बाप सके साख संबंधी भी मुंह मोड़ जान, पर जे ओदा हिरदा नाम विच भिजै ना ते ओ कखां दी कुल्ली विच रहण वाला भी सारी धरती दा बादशाह है। साहब ने अज संखेप विच पहला अखरी जे अर्थ कर दिते, केंद्री भाव एवे के बैरागी हिरदे दी बराबर मुकाबला कोई है ही नहीं। साहब धन गुरु ग्रंथ साहब जी दी बाणी पढ़न वाले गुरसिखो, अमृत बाणी विच हजूर कहंदे ने के ए आत्मा परमात्मा दी अंश है। आपां पढ़ने हजूर दी बाणी ते सतगुरु परत परत के इशारा करदे ने के मन तू जोत स्वरूप है, अपना मूल पछाण, मन हर जी तेरे नाल है, गुरमति रंग मान, तू अपने मूल नाल अपने असले नाल क्यों नहीं जुड़दा पिया। ते हकीकत एवे कि मनुख एक ऐसा जिड़ा टुट जाए ता अपने असले वल नू जांदा नहीं, बाकी जो कुछ मेरे कादर ने रच दिता है सच जानो हर चीज जेड़ी ओ अपने मरकज वल अपने असले वल अपने केंद्र वल जांदी पई है। सिर्फ उदाहरणा कुछ देनिया ने एकाग्रता बख्शिया जे, कई बारी अर्ज करना हुना कि आपा रात नू जां दिने कदी भी दीवा बालिए जां किते मोम बत्ती बालिए, ते उस दीवे दी जां मोम बत्ती दी जड़ी लो वे लाइट प्रकाश है, उस दी लो जड़ी है ओ आसमान वाले पासे नू बत्ती उड़दी होवेगी। अग जड़ी कदी चुल्हे विच बालने ते भावे गैस दा चुल्हा होवे, जदों भी अग बालांगे ओ आसमान वाले पासे नू जाएगी, ते जदों किते पानी भी उच्ची थां ते ले जा के छड़ांगे ओ उपर नू नहीं, ओ पानी जड़ा धरती वाले पासे निवान नू तुरेगा। एदा कारण की के जदों आपां अग बालने आ ते उस दियां लाटां आसमान वल उठदियां पईआं ने, ते मीह पैंदा इन्ना उच्चा बदल पानी नू चुक के लै गया, ते इन्नी उचाई ते जा के भी पानी उतां नहीं गया, ओ जमीन वाले पासे नू रुड़ के आउंदा पिआ। एदा कारण की ते स्याणे कहिंदे ने तू इन्हां तो सिख लै, ए भी अपने केंद्र दे नाल जुड़दे पए नी, तू दीवा बाल के देख, भावे मोमबत्ती नू सज्जे कर भावे खब्बे, भावे तू मोमबत्ती नू पुठियां वी कर दे चुका दे, पर ओदी लाइट ओदी जड़ी रोशनी है ओदी लो फिर बत्ती ऊपर नू अग उठेगी। ते पुछया जाए के जे ए मोमबत्ती बाल दईए, ए दीवे दी बत्ती ना ता खबे नू अग जांदी है ना सजे नू जांदी है, पुठा भी दीवा कर दिए ते अग जड़ी है परत के फिर ऊपर नू उठती पई है। दा कारण की ते अगो स्याणे लोग उत्तर देंदे ने, असल विच इस रोशनी दा सोमा अग दा सोमा जिहड़ा ओ सूरज है, ते सूरज आसमान भी चमकदा पिया है, भावे तू अग धरती ते बालना पे, धरती ते बलन वाली अग दी लात भी अपने केंद्र नू मिलना लोचदी पई, ओ अपने असले वल अपने मरकज वल अपने सेंटर वल जांदी पई है। अग धरती ते बालिए ते ओ आसमान नू उठ दिए, ते बदल आसमान ते वरदा होवे ते ओदा पानी जमीन नू थले जांदा पे, ते पानी थले क्यों, ते ओदा उत्तर मिलदा है अग दा असला सूरज चमकदा उते ही, ते पानी दा भंडार इस धरती दे थले ही, ਤੇ ਉਹ ਪਾਣੀ ਭਾਵੇਂ ਜਿਤਨਾ ਮਰਜ਼ੀ ਬੱਦਲ ਰਾਹੀਂ ਉੱਪਰ ਉੱਠ ਗਿਆ ਹੈ, ਜਦੋਂ ਵੀ ਹੋਵੇਗਾ ਧਰਤੀ ਤੇ ਵਰੇਗਾ ਤੇ ਵਰਨ ਤੋਂ ਬਾਅਦ ਆਪਣੇ ਅਸਲੇ ਵਿੱਚ ਮਿਲਣੀ ਉਤਾਵਲਾ ਹੋ ਜਾਂਦਾ ਕਿ ਆਪਣੇ ਅਸਲੇ ਨੂੰ ਜਾ ਕੇ ਮਿਲਾਂ। ਆਪਾਂ ਪਿੰਡਾਂ ਥਾਵਾਂ ਤੇ ਦੇਖਦੇ ਆਏ ਹਾਂ ਕਿ ਜਦੋਂ ਕਿਤੇ ਗੰਨੇ ਦਾ ਰਸ ਕੱਢਣਾ ਤੇ ਅਕਸਰ ਬਜ਼ੁਰਗ ਕੀ ਕਹਿੰਦੇ ਸਨ ਕਿ ਗੰਨੇ ਦਾ ਰਸ ਭਾਂਡੇ ਵਿੱਚ ਪਾ ਕੇ ਘਰ ਨੂੰ ਤੁਰ ਲੱਗਣਾ ਤੇ ਉਹਨਾਂ ਨੇ ਦੋ ਚਾਰ ਪੋਰੀਆਂ ਗੰਨੇ ਦੀਆਂ ਕੱਟ ਕੇ ਕਹਿਣੀਆਂ ਕਿ ਇਸ ਰਸ ਦੇ ਵਿੱਚ ਸੱਟ ਲਵੋ। ਦੇਖਦੇ ਰਹੇ ਕਿ ਉਹਨਾਂ ਨੇ ਗੰਨੇ ਦੀਆਂ ਪੋਰੀਆਂ ਕੱਟ ਕੇ ਰਸ ਵੀ ਸੱਟਣੀਆਂ ਤੇ ਜੇ ਪੁੱਛਣਾ ਜੀ ਕਿਉਂ ਤੇ ਕਹਿਣਾ ਇਹ ਗੰਨੇ ਦੇ ਰਸ ਵਿੱਚ ਇਹ ਪੋਰੀਆਂ ਕੱਟ ਕੇ ਗੰਨੇ ਦੀਆਂ ਪਾਈਏ ਟੁਕੜੇ ਪਾਈਏ ਤੇ ਇਹ ਚੰਗਾ ਹੁੰਦਾ। ਉਹਨਾਂ ਨੇ ਸ਼ਬਦ ਚੰਗਾ ਵਰਤਣਾ ਪਰ ਸਮਝ ਪਈ ਕਿ ਹਕੀਕਤ ਇਹ ਵੇ ਜਦੋਂ ਆਪਾਂ ਗੰਨੇ ਦਾ ਰਸ ਕੱਢ ਕੇ ਤੁਰਨੇ ਆ ਹੋ ਸਕਦਾ ਇਕੱਲਾ ਖਰਾਬ ਹੋ ਜਾਏ ਪਰ ਜਦੋਂ ਗੰਨੇ ਦੇ ਟੁਕੜੇ ਕਰਕੇ ਕੁਝ ਕੁ ਟੋਟੇ ਉਸ ਰਸ ਵਿੱਚ ਪਾਏ ਜਾਂਦੇ ਨੇ ਉਹ ਖਰਾਬ ਨਹੀਂ ਕਿਉਂਕਿ ਜਿਹਦੇ ਵਿੱਚੋਂ ਨਿਕਲ ਕੇ ਆਇਆ ਉਹ ਅਸਲਾ ਉਹਦੇ ਨਾਲ ਅਜੇ ਕਾਇਮ ਹੋਇਆ ਪਿਆ ਉਹਦੇ ਨਾਲ ਆਪਣੇ ਅਸਲੇ ਨਾਲ ਜੁੜਿਆ ਬੈਠਾ। ਆਮ ਤੌਰ ਤੇ ਚੌਥੀ ਇੱਕ ਉਦਾਹਰਨ ਦੇ ਕੇ ਸ਼ਬਦ ਵੱਲ ਨੂੰ ਆਉਣਾ। ਕਣਕ ਗਾਂਦੇ ਸਾਂ ਅੱਜ ਵੀ ਤੱਕ ਨੇ ਭਾਵਾਂ ਕਿ ਬੀਜ ਰੱਖਦੇ ਨੇ ਘਰ ਵਿੱਚ ਜ਼ਿਮੀਦਾਰ ਤੇ ਉਸ ਕਣਕ ਨੂੰ ਕਈ ਤਰ੍ਹਾਂ ਦੀ ਦਵਾਈ ਲਾ ਕੇ ਸਟੋਰ ਕਰਦੇ ਨੇ ਵੀ ਜਦੋਂ ਕਣਕ ਬੀਜਣੀ ਹੈ ਪਰਤ ਕੇ ਇਹ ਬੀਜ ਨੂੰ ਕੋਈ ਕੀੜਾ ਕੋਈ ਬਿਮਾਰੀ ਨਾ ਲੱਗੇ। ਤੇ ਪੁਰਾਣੇ ਸਮੇਂ ਕੀ ਕਰਨਾ ਕਣਕ ਉਹ ਵੀ ਬੀਜ ਲਈ ਰੱਖਦੇ ਸਨ ਜੇ ਤੂੜੀ ਦਾ ਕੁੱਪ ਢੇਰ ਲੱਗਾ ਤੇ ਉਸ ਤੂੜੀ ਦੇ ਵਿੱਚ ਕਣਕ ਰੱਖ ਦੇਣੀ ਤੇ ਪੁੱਛਣਾ ਵੀ ਕਿਉਂ ਤੇ ਉੱਤਰ ਮਿਲਣਾ ਇਹਦੇ ਵਿੱਚ ਰੱਖਿਆ ਇਹਨੂੰ ਛੇਤੀ ਬਿਮਾਰੀ ਤੇ ਕੀੜਾ ਨਹੀਂ ਲੱਗਦਾ। ਜੇ ਕਿਉਂ ਜੀ ਤੇ ਉੱਤਰ ਚੰਗਾ ਹੁੰਦਾ ਪਰ ਹਕੀਕਤ ਇਹ ਵੇ ਕਿ ਦਾਣੇ ਨੂੰ ਕੀੜਾ ਤੇ ਬਿਮਾਰੀ ਇਸ ਕਰਕੇ ਨਹੀਂ ਲੱਗਦੀ ਜਿਹਦੇ ਵਿੱਚੋਂ ਨਿਕਲ ਕੇ ਆਈਏ ਉਹੀ ਤੂੜੀ ਦੇ ਕੱਖ ਫਿਰ ਮਿਲ ਗਏ ਆਪਣੇ ਅਸਲੇ ਨਾਲ ਮਿਲਣ ਕਰਕੇ ਨਾ ਉਹਨੂੰ ਕੋਈ ਬਿਮਾਰੀ ਲੱਗੀ ਤੇ ਨਾ ਕੀੜਾ ਲੱਗਾ। ਮੇਰੇ ਸਤਿਗੁਰੂ ਕਹਿੰਦੇ ਨੇ ਕਦੀ ਇਸ ਆਪਣੇ ਅੰਤਰ ਆਤਮੇ ਨੂੰ ਪੁੱਛ ਤਾਂ ਸਹੀ ਮਨਾ ਦੇਖ ਇਹਦੀ ਉਡਾਰੀ ਅਰਸ਼ਾਂ ਤੇ ਹੀ ਜਾਣਾ ਤਾਂ ਇਹਨੇ ਸੂਰਜ ਦੀ ਰੋਸ਼ਨੀ ਵੱਲ ਉਹ ਜਿਹੜਾ ਨਮੋ ਸੂਰਜ ਸੂਰਜੇ ਵੇ ਦਿੱਤੀ ਰੱਬ ਨੇ ਤੈਨੂੰ ਅੰਦਰ ਆਪਣੀ ਜੋਤ ਏ ਤੇ ਤੇਰੀ ਜੋਤ ਇਧਰ ਉਧਰ ਖਿੰਡਣ ਦੀ ਬਜਾਏ ਇਹ ਸਿੱਧੀ ਆਪਣੇ ਮਰਕਜ਼ ਵਾਲੇ ਪਾਸੇ ਕਿਉਂ ਨਹੀਂ ਜਾਂਦੀ ਆਪਣੇ ਕੇਂਦਰ ਵੱਲ ਕਿਉਂ ਨਹੀਂ ਤੁਰਦੀ। ਤੇ ਤਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਜਦੋਂ ਫਿਰ ਕੋਈ ਸਾਈ ਨੂੰ ਮਿਲ ਤੁਰਦਾ ਕਿਤੇ ਭਾਗਾਂ ਵਾਲੇ ਦੇ ਹਿਰਦੇ ਵਿੱਚ ਬਿਰਹਾ ਦੀ ਜਾਗ ਲੱਗ ਜਾਏ ਤੇ ਸਾਹਿਬ ਕਹਿੰਦੇ ਨੇ ਉਸ ਬਿਰਹਾ ਵਿੱਚ ਪਹੁੰਚੇ ਕੋਈ ਹਿਰਦੇ ਨੂੰ ਦੁਨੀਆਂ ਦੀ ਕੋਈ ਤਾਕਤ ਸਾਈ ਦੇ ਚਰਨਾਂ ਨਾਲੋਂ ਫਿਰ ਵਿਛੋੜ ਨਹੀਂ ਸਕਦੀ ਉਹਨੂੰ ਉਦਨ ਟਕਾ ਮਿਲਦਾ ਜਿੱਦਣ ਉਹ ਮੇਰੇ ਕਰਤੇ ਪੁਰਖ ਆਪਣੇ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਪਰਮਾਨ ਨੇ ਭਗਤ ਕਬੀਰ ਸਾਹਿਬ ਦਾ ਬਚਨ ਆਉਂਦਾ ਹਜ਼ੂਰ ਕਹਿੰਦੇ ਨੇ ਕਿ ਆਮ ਕੋਈ ਸੱਪ ਡੰਗ ਮਾਰ ਜਾਏ ਕਿਸੇ ਦੇ ਤਨ ਨੂੰ ਤੇ ਦਾਤਾ ਜੀ ਕਹਿੰਦੇ ਨੇ ਉਹ ਸੱਪ ਦਾ ਡੰਗਿਆ ਹੋਇਆ ਤਾਂ ਦਵਾਈ ਨਾਲ ਠੀਕ ਹੋ ਸਕਦਾ ਕੋਈ ਜੜੀ ਬੂਟੀ ਨਾਲ ਵੈਦ ਹਕੀਮ ਉਹਨੂੰ ਆਰੋਗ ਕਰ ਸਕਦਾ ਪਰ ਕਹਿੰਦੇ ਨੇ ਮੇਰੇ ਸਾਈਆਂ ਸੱਪ ਦੇ ਡੰਗੇ ਹੋਏ ਤਾਂ ਬਿਲਕੁਲ ਆਰੋਗ ਖੁੰਦੇ ਤੱਕੇ ਨੇ ਪਰ ਜਿਨ੍ਹਾਂ ਨੂੰ ਬਿਰਹਾ ਦਾ ਸੱਪ ਡੰਗ ਮਾਰ ਜਾਏ ਉਹ ਜਿਉਂਦਾ ਤੇ ਕੇਵਲ ਝੱਲਿਆਂ ਦੀ ਤਰ੍ਹਾਂ ਉਹਨੂੰ ਓਨੀ ਦੇਰ ਤੱਕ ਟਿਕਾ ਨਹੀਂ ਜਿੰਨੀ ਦੇਰ ਤੱਕ ਆਪਣੇ ਪਿਆਰੇ ਦੇ ਚਰਨਾਂ ਵਿੱਚ ਮਿਲ ਨਹੀਂ ਲੈਂਦਾ। ਸਾਹਿਬ ਨੇ ਕਿਰਪਾ ਕੀਤੀ ਕਹਿਣ ਲੱਗੇ ਕਬੀਰ ਬਿਰਹੋ ਭੁਯੰਗਮ ਮਨ ਵਸੈ ਜਿਹਦੇ ਮਨ ਵਿੱਚ ਬਿਰਹਾ ਦਾ ਸੱਪ ਵਸ ਜਾਏ ਬਿਰਹਾ ਦੀ ਚਿਣਗ ਲੱਗ ਜਾਏ ਕਬੀਰ ਬਿਰਹੋ ਭੁਯੰਗਮ ਮਨ ਵਸੈ ਮੰਤ ਨਾ ਮਾਨੇ ਕੋਏ ਬਿਰਹਾ ਵਿੱਚ ਕੁੱਠਾ ਹੋਇਆ ਹਿਰਦਾ ਕੋਈ ਮੰਤਰ ਨਹੀਂ ਮੰਨਦਾ। ਹੁਣ ਇੱਥੇ ਆਪਾਂ ਕਹਾਂਗੇ ਵੀ ਮੰਤ ਨਾ ਮਾਨੇ ਕੋਏ ਦਾ ਅਰਥ ਕੀ ਹੋਇਆ ਕਿ ਜਿਵੇਂ ਗਰੜ ਮੰਤਰ ਆਮ ਤੌਰ ਤੇ ਪੜ੍ਹਦੇ ਨੇ ਤੇ ਸੱਪ ਦਾ ਜ਼ਹਿਰ ਉਤਰ ਜਾਂਦਾ ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਗਰੜ ਮੁੱਖ ਨੇ ਸਰਪ ਤਰਾਸ ਇਹਦਾ ਮਤਲਬ ਕਿ ਉਹ ਮੰਤਰ ਐਸਾ ਹੈ ਜਿਹੜਾ ਸੱਪ ਦੀ ਜ਼ਹਿਰ ਉਤਾਰਨ ਦੇ ਸਮਰੱਥ ਹੈ। ਸਾਹਿਬ ਕਹਿਣ ਲੱਗੇ ਦੁਨੀਆਂ ਦੇ ਲੋਕੋ ਸੱਪ ਦੇ ਡੰਗੇ ਕੋਏ ਤਾਂ ਗਰੜ ਮੰਤਰ ਨਾਲ ਜ਼ਹਿਰ ਉਤਰਵਾ ਸਕਦੇ ਨੇ ਪਰ ਜਿਹਨੂੰ ਬਿਰਹਾ ਦੇ ਸੱਪ ਨੇ ਡੰਗ ਮਾਰ ਦਿੱਤਾ ਮੰਤ ਨਾ ਮਾਨੇ ਕੋਏ ਉਹਦੇ ਉੱਤੇ ਕੋਈ ਮੰਤਰ ਅਸਰ ਨਹੀਂ ਕਰਦਾ। ਤੇ ਦਾਤਾ ਜੀ ਦੀ ਬਾਣੀ ਵਿੱਚੋਂ ਪੁੱਛੀਏ ਮਹਾਰਾਜ ਕਿਹੜੇ ਮੰਤਰ ਕਹਿਣ ਲੱਗੇ ਜੇ ਬਿਰਹਾ ਵਾਲੇ ਹਿਰਦੇ ਨੂੰ ਕਹੀਏ कि तू साईं दी खातर इन्ना समा विलकना है, छड परा की लैणी रब दे घरों, आ तेनू इन्ने पदार्थ सुख देने आ। ते मेरे गुरु अर्जन देव कहिंदे ने, ओह कहिंदा ओह हां प्रेम प्री कनक मानक गज मोतियन लालन नह नहा नहीं मंत न माने कोई। जे ओहदे सामने सोने दा ढेर लाया बिरहा दा कुठा कहिंदा ए भी नहीं, जे कीमती मोती रख दिते कहिंदा ए भी नहीं, क्योंकि बिरहा वाला खिरदा किसे मंत्र नू कबूलदा नहीं। ओ कहिंदा ओहा प्रेम प्री कनक मन गज मोतियां लाल नै ना नहीं, राज न भाग न हुक्म न साधन किच किच ना चाही, कुछ नहीं चाहिदा, क्योंकि मेरे मालका मेरे अंदर नू टिका जे तू हिरदे विच आ जाए। साहब कहन लगे, कबीर बिरहो कोई अंगम मन बसै मंत न माने कोई, राम वियोगी ना जिए जिए ता बोरा कोई। जे जिउंदा लोक ओनू झला कहिंदे ने, लोक ओनू कमला ते पागल कह देंदे ने। आ कदी पढ़ो खां गुरु ग्रंथ साहिब दे बचन, जिन्हां दे हिरदे विच बिरहा दा शेक लगा उन्हां दा एक एक बचन कदी बिरहा वाले हिरदे नाल पढ़िए, ते कठोर तो कठोर हिरदा जिहड़ा उन्हां बचनां नू सुन के पिघल जांदा है। कदी बाबे फरीद दे बिरहा दे बचन पढ़ो, जदों कहिंदे ने ना कि आपां पढ़ने आ साहिब जी दा बचन के काली कोयल तू कित गुण काली, शब्द कैसे प्यारे वरते ने बाबा फरीद साहिब जी ने। कहिंदे ने खे कोयल तेरे आवाज विच तेरे गीत विच सोज है गमी है, पर रंग तेरा काला ते आवाज तेरी एनी अंदर नू धू पांदी है, ते एदा कारण की? ते बाबा जी सिर्फ एक प्रतीक वजो कहिंदे ने, कोयल कहिंदी मेरी आवाज विच दर्द ताए क्योंकि अपने प्यारे तो विछड़ियां, ते जेड़े प्यारे नाल विछड़ जान उन्हां दे अंदर बिरहा दी दर्द ते तन दा रंग उन्हां दा काला पै जांदे। साहिब कहन लगे काली कोयल तू कित गुण काली, ते शब्द उन्हां वरत्या कहन लगे अपने प्रीतम कह हौ बिरह जाली, ओदे बिरह ने सार दिता। साहिब दी बाणी दे बिरह दे शब्द पढ़ो, कहन लगे फिर बिरहा बिरह आखिया बिरहा तू सुल्तान फरीदा, जित तन बिरहो ना उपजै सो तन जान मसान, जिस हिरदे विच साईं नू मिलनी बिरहा नहीं अंज समझ जिवें ओ शमशान घाट होवे। ते जिदन ओ बिरहा विच कुठे कहिंदे ने मेरे मालका कदी तखां रात पैंदी ए ते लोक घरां विच चैन नाल बिस्तरियां ते आराम करदे ने, कहिंदे ने जेड़े बिस्तरे ते मैं पिया वां कदी मेरे साहब मेरी इस हालत नू तू तकिया? कहन लगे तेरे विछोड़े दा दुख जेड़ा ओदा मैं मंजा बनाई बैठा वां, मेरे दाता मैं बिरहा दियां तलाईयां विछाईयां ने, ते तेरे विछोड़े दा दुखी वाण बन के मैं विछाया। मेरे मालक जी चिंत खटोला वाण दुख बिरह विछावण लेप, चिंता दा खटोला दर ते मंजी चिंत खटोला एक चिंता खा गई ए फरीद, इनी उम्र निकल गई साईं नू मिलिया नहीं, पता नहीं कल नू तेरा की बनेगा। चिंत खटोला वाण दुख तेरे विछोड़े दा दुख वाण बनाया, बिरह विछावन लेप ते बिरहा नू बैराग नू तुलाई बनाना पिया, एव हमारा जीवना तू साहिब सचे वेख। फिर बिरह विच आए कहन लगे कि मेरे मालक जी तन सुका पिंजर थिया तलिया खुलना काग, अजे सो रब ना बौड़ियो देख बंदे के भाग। कहन लगे कागा करन टंडोलिया सगला खाया मास, ए दो नैना मत छुओ फिर देखन की आस, मेनू साईं नू वेखन दी एक आस। गुरमुखो जदो कोई नाम विच जुड़ जाए मेरे मालक नू मिलन दी तड़प पैदा हो जाए। ते एक विद्वान ने बड़े प्यारे बचन कहे ने, कहिंदा जे तू ओपरी निगाह नाल तकना होवे ना बिरहा वाले हिरदे दियां नौ निशानियां नी, वी जिहदे अंदर बिरह है ओहदे चेहरे नू ओहदी गलबात नू देख के नौ लक्षण ने ओहदे। पुछया काहदे? उस फारसी दे विद्वान ने बड़े प्यारे शब्द कहे, कहन लगा आशकारा नौ निशानी ऐ पिसर। हाफिज कह रहा है कि मेरे पुत्र वाहगुरु नू इश्क करन वालियां दियां नौ निशानियां नी, गुरु दे चरणा नू प्रीत करन वालियां दियां नौ निशानियां ने। ਪੁੱਛਿਆ ਮਹਾਰਾਜ ਕਿਹੜੀਆਂ? ਕਹਿਣ ਲੱਗੇ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋ ਆਹੇ ਦਰ ਤੇ ਸਵਾਸ, ਜਦੋਂ ਕਿਸੇ ਨੂੰ ਬਿਰਹਾ ਦਾ ਸੇਕ ਲੱਗੇ ਉਹ ਸਾਹ ਲੈਂਦਾ ਤੇ ਉਹਦੇ ਖੋਕੇ ਵੀ ਠੰਡੇ ਹੁੰਦੇ। ਆਗੇ ਸਰਦੋ ਰੰਗ ਜ਼ਰਦੋ, ਜ਼ਰਦ ਦਾ ਅਰਥ ਹੁੰਦਾ ਪੀਲਾ। ਮੇਰੇ ਮਾਲਕ ਕਈ ਵਾਰੀ ਵਿਛੋੜੇ ਵਿਚ ਇੰਨਾ ਕੁ ਅੰਦਰ ਨੂੰ ਧੂਹ ਪੈਂਦੀ ਏ ਉਹਦੇ ਚਿਹਰੇ ਦਾ ਰੰਗ ਵੀ ਪੀਲਾ ਹੋ ਜਾਂਦਾ। ਆਹੇ ਸਰਦੋ ਰੰਗ ਜ਼ਰਦੋ, ਦੂਸਰਾ ਉਹਦਾ ਰੰਗ ਪੀਲਾ। ਤੀਜਾ ਲੱਛਣ ਕਹਿਣ ਲੱਗੇ ਚਸ਼ਮ ਤਰ, ਉਹਦੀਆਂ ਅੱਖਾਂ ਨੂੰ ਜਦੋਂ ਵੀ ਆਪਾਂ ਤੱਕੀਏ ਤੇ ਪਿਆਰੇ ਦੀ ਗੱਲ ਚੱਲੇ ਫੁੱਟ ਫੁੱਟ ਕੇ ਨੀਰ ਉਹਦੀਆਂ ਅੱਖਾਂ ਤੋਂ ਬਾਹਰ ਪਿਆ ਨਿਕਲਦਾ। ਤੀਸਰਾ ਲੱਛਣ ਉਹਦੀਆਂ ਅੱਖਾਂ ਵਿੱਚੋਂ ਕਦੀ ਪਾਣੀ ਨਹੀਂ ਸੁੱਕਦਾ। ਆ ਬੜੇ ਪਿਆਰੇ ਬਚਨ ਸਾਂਭੇ ਨੇ ਸਿੱਖ ਇਤਿਹਾਸ ਨੇ। ਕਹਿੰਦੇ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਪਵਿੱਤਰ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਸੀ ਸੁੱਕਿਆ। ਸਤਿਗੁਰੂ ਦੇ ਨੇਤਰ ਨੀਰ ਨਾਲ ਸੇਜਲ ਰਹਿੰਦੇ ਸਨ ਤੇ ਉਹ ਨੀਰ ਆਮ ਨਹੀਂ, ਜਿਵੇਂ ਕੋਈ ਰੋ ਕੇ ਦੁੱਖ ਦਾ ਨੀਰ ਬਾਹਰ ਕੱਢਦਾ। ਜੇ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਸਾਂ ਦਾਤਾ ਆਪ ਜੀ ਦੇ ਨੇਤਰਾਂ ਵਿੱਚ ਨੀਰ ਕਿਉਂ, ਤੇ ਅੱਗੋ ਉੱਤਰ ਮਿਲਦਾ ਸੀ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। ਨੇਤਰਾਂ ਵਿੱਚ ਉਹ ਅੰਮ੍ਰਿਤ ਜਲ ਸੀ। ਮੈਂ ਅਰਜ਼ ਕਰ ਰਿਹਾ, ਉਸ ਵਿਦਵਾਨ ਨੇ ਕਿਹਾ, ਕਹਿਣ ਲੱਗਾ ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਤੀਜਾ ਲੱਛਣ ਉਹਦੀਆਂ ਅੱਖਾਂ ਵਿੱਚ ਪਾਣੀ। ਫਿਰ ਅਗਲਾ ਕੰਮ ਗੁਪਤ ਨੂੰ, ਕੰਮ ਖੁਰਦ ਨੂੰ, ਖਵਾਬੇ ਹਰਾਮ। ਕਹਿਣ ਲੱਗੇ ਉਹ ਬੋਲਦਾ ਵੀ ਘਾਟੀ, ਇਹ ਉਹਦਾ ਚੌਥਾ ਲੱਛਣ ਹੀ ਬਿਰਹਾ ਦਾ। ਕਹਿਣ ਲੱਗੇ ਕੰਮ ਖੁਰਦ ਨੂੰ ਉਹ ਖਾਂਦਾ ਵੀ ਬੜਾ ਥੋੜਾ ਹੀ, ਖਵਾਬੇ ਹਰਾਮ ਸਾਈਂ ਦੇ ਚਰਨਾਂ ਵਿੱਚ ਬਿਰਹਾ ਦੇ ਭਿੱਜੇ ਦੀ ਰਾਤਾਂ ਭਰ ਲੰਘ ਜਾਂਦੀਆਂ ਨੇ, ਉਹਨੂੰ ਨੀਂਦ ਵੀ ਬੜੀ ਘੱਟ ਪੈਂਦੀ ਆ। ਇਹ ਛੇਵਾਂ ਲੱਛਣ ਹੈ ਉਹਦਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਫਿਰ ਅਰਜ਼ ਕਰਨਾ, ਕਹਿਣ ਲੱਗੇ ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੂੰ, ਕੰਮ ਖੁਰਦ ਨੂੰ, ਖਵਾਬੇ ਹਰਾਮ ਇੰਤਜ਼ਾਰੀ। ਜਿਵੇਂ ਕਿਸੇ ਨੇ ਆਉਣਾ ਹੋਵੇ ਤੇ ਦਰਵਾਜ਼ੇ ਤੇ ਥੋੜੀ ਜਿਹੀ ਕੋਈ ਖੜਾਕ ਸੁਣਾਈ ਦੇ ਤੇ ਕੰਨ ਉਸ ਆਵਾਜ਼ ਵੱਲ ਜਾਂਦੇ ਨੇ ਤੇ ਦੌੜ ਕੇ ਬੰਦਾ ਜਾਂਦਾ ਕਿ ਪਤਾ ਨੀ ਮੇਰੇ ਪਿਆਰੇ ਨੇ ਦਰਵਾਜ਼ਾ ਨਾ ਖੜਕਾਇਆ ਹੋਵੇ। ਕਹਿਣ ਲੱਗੇ ਉਹ ਇਸ ਤਰ੍ਹਾਂ ਤਾਂਗ ਵਿੱਚ ਬੈਠਾ ਰਹਿੰਦਾ ਹੈ, ਹੁਣੇ ਵੀ ਮੇਰਾ ਪਿਆਰਾ ਮਾਲਕ ਆਇਆ, ਹੁਣੇ ਵੀ ਆਇਆ। ਇੰਤਜ਼ਾਰੀ ਬੇਕਰਾਰੀ, ਬੇਕਰਾਰੀ ਦਾ ਅਰਥ ਉਹਨੂੰ ਚੈਨ ਨਹੀਂ, ਕਦੀ ਘਰ ਕਦੀ ਕਈ ਘਰੋਂ ਬਾਹਰ, ਇਹ ਉਹਦਾ ਅੱਠਵਾਂ ਲੱਛਣ ਹੀ। ਦਸਤੇ ਸਰ ਤੇ ਕਈ ਵਾਰੀ ਆਪਣੇ ਦੋਨੋਂ ਹੱਥ ਕੁੱਟ ਕੇ ਮੱਥੇ ਤੇ ਪਾ ਲੈਂਦਾ ਤੇ ਕਿੰਨਾ ਕਿੰਨਾ ਸਮਾਂ ਸਿਰ ਤੇ ਹੱਥ ਰੱਖ ਕੇ ਬੈਠਾ ਰਹਿੰਦਾ। ਕਹਿਣ ਲੱਗੇ ਇਹ ਰੱਬ ਨੂੰ ਇਸ਼ਕ ਕਰਨ ਵਾਲਿਆਂ ਦੇ ਲੱਛਣ ਨੇ, ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਕਹਿਣ ਲੱਗੇ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ, ਆਏ ਸਰਦੋ ਉਹਦੇ ਵੀ ਠੰਡੇ ਔਕੇ ਨੇ। ਸਾਹਿਬ ਕਹਿਣ ਲੱਗੇ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ, ਉਰ ਨਾ ਭਿੱਜੈ ਪੱਗ ਨਾ ਕਿਸੈ, ਹਰ ਦਰਸ਼ਨ ਕੀ ਆਸਾ। ਉਹ ਕਹਿੰਦੀ ਉਡੋ ਨਾ ਕਾਗਾ ਕਿਆਰੇ, ਹੇ ਕਾਲੇ ਕਾਂ ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਆਪਣੇ ਸਾਈ ਨੂੰ ਕਿਉਂ ਨਾ ਮਿਲਾਂ, ਬਿਰਹਾ ਦਾ ਕੁੱਠਾ ਹੀ ਗਿਰਦਾ ਕਹਿੰਦਾ ਹੈ। ਹੇ ਮੇਰੇ ਮਾਲਕ ਜੀ, ਮਨ ਲੋਚਿਆ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਮਿਣਤ ਤੇ ਸਾਹਿਬਾ ਜੇ ਬਿੰਦ ਬੁਲਾਈਆ, ਮੇਰਾ ਮਨ ਤੜਫਦਾ ਤੇਰੇ ਦਰਸ਼ਨਾਂ ਲਈ। ਤੂੰ ਇੱਕ ਵਾਰੀ ਬੋਲ ਤਾਂ ਸਹੀ, ਤੇਰੇ ਇੱਕ ਬੋਲ ਦੇ ਬਦਲੇ ਇੰਜ ਲੱਗਦਾ ਮੈਂ ਲੱਖਾਂ ਦਾ ਸੌਦਾ ਨਫਾ ਲੈ ਕੇ ਘਰ ਆ ਗਿਆ। ਮੈਂ ਲੱਖ ਮਿਣਤ ਤੇ ਸਾਹਿਬਾ, ਇੱਕ ਖਿੰਨ ਵਿੱਚੋਂ ਅਰਜ਼ ਕਰਾਂ, ਮਾਰੂ ਡੱਖਣੇ ਦੀ ਬਵਾਰ ਕਦੀ ਪੜਿਓ। ਪਹਿਲਾ ਸ਼ਲੋਕ ਮੇਰੇ ਦਾਤੇ ਨੇ ਜਿਹੜਾ ਦਰਜ ਕੀਤਾ ਹੈ ਨਾ, ਕਹਿਣ ਲੱਗੇ ਤੂੰ ਚੌ ਸੱਜਣ ਮੈਂਡਿਆ, ਚੌ ਦਾ ਅਖਰੀ ਅਰਥ ਹੁੰਦਾ ਬੋਲਣਾ, ਸ਼ਬਦ ਚਾਉ ਨਹੀਂ ਚੌ। ਹੇ ਮੇਰੇ ਸੱਜਣ, ਤੂੰ ਇੱਕ ਵਾਰੀ ਮੇਰੇ ਵੱਲ ਮੂੰਹ ਕਰਕੇ ਬੋਲ ਤਾਂ ਸਹੀ, ਤੂੰ ਚੌ ਸੱਜਣ ਮੈਂਡਿਆ। ਤੇ ਪੁੱਛਿਆ ਜੇ ਬੋਲ ਪਿਆ ਤੇ ਦਏਗਾ ਕੀ? ਕਹਿਣ ਲੱਗੇ ਦੇਈ ਸਿਸ ਉਤਾਰ, ਸਿਰ ਉਤਾਰ ਕੇ ਭੇਟਾ ਕਰਦਿਆਂ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਦੱਖਣੇ ਕੀ ਵਾਰ ਪੜ੍ਹਨੇ ਹਨ। ਸਾਹਿਬ ਕਹਿਣ ਲੱਗੇ ਦੇਖਣ ਕੋ ਮੁਸ਼ਤਾਕ, ਮੁੱਖ ਕਜੇਹਾ ਤੋ ਧਨੀ, मेरे मालक मैं उतावला वा तेरे दर्शन कर लई फिरदा किता हाल जा डिठम तामन त्रापिया साहब दे बचन अर्ज कर रहा सा कहन लगे मन लोचा हर मिलन को क्यों दर्शन पाईया मैं लख मिड़ते साहिबा जे बिंद बुलाईया मैं चारे कुंडा भालिया तुद जेवड ना साइया मैं दस्यो मार्ग संतो क्यों प्रभु मिलाईया हे रब दे प्यारे संत जनो मेनू मार्ग दसो खां मैं अपने साई नू मिल किवें सकना वा कदी बिरहा दे बचन पढ़िए साहिब गुरु रामदास जी दे आ सदाता जी ता एथों तक कहिंदे ने कोई आण मिलावे मेरा प्रीतम प्यारा खौं तिस पै आप विच आई दर्शन हर देखण कहताई कृपा करे ता सतगुर मिले हर हर नाम ते आई ते पुछिया दर्शना वाला सौदा बड़ा महंगी सच जानी हो सकदा अज तेरे कुल सुख है ते कल तक तेरे पले दुख पै जावे अज तू रज के खाना पे कल नु हो सकदा तेरे हाथ दी रोटी भी कोई खो ले अज तेरे कोल अपने घर नौकर ने ते कल नु किसे तेनू किसे दे दर दा नौकर रहना पै जाए तू कहना किसे तरीके नाल भी मिल जाए ते तन गुरु रामदास ने बचन कहे कहन लगे मालका जे सुख देहे ता तुझे आराधी दुख पी तुझे त्याई ए अंदर दे बिरहा दी तांग है जे सुख देहे ता तुझे आराधी दुख पी तुझे त्याई जे भुख दे ता इत ही राजा दुख विच सुख मनाई तन मन काट काट सब अर्पी विच अग्नि आप जलाई पखा फेरी पानी धोवा जो देवे सो खाई पर एक कृपा करी सब कुछ मैं सह लांगा नानक गरीब टह पया द्वारे हर मेल लिवो वड्याई मैनू गरीब नू अपना बना ली फिर अगले बचन कदी पढ़ो कहन लगे अखी काड धरी चरना तल सब धरती फिर मत पाई मालक मैं अपनिया अखां दियां पुतलियां कढ़ के तेरे चरना विच रख दियां पर जे किते तू चरण रखने चाहे मिट्टी दी थां तेरियां अखां दी अपनिया अखां दी पुतली विच तेरे चरण टिकावां अखी काड़ धरी चरना तल सब धरती फिर मत पाई जे पास बहाल लै ता तुझे आराधी जे मार कढ़ै पी त्याई मेरे मालका जे लोक सलाह है ता तेरी उपमा जे निंदा है ता छोड़ ना जाई मालक जे सिवत करन ता भी तेरी उपमा है ते जे कोई निंदिया करे मैं तेरे दर नू छड़ना नहीं गुरमुखो थोड़ी जित वजों दिया जे जेड़े हिरदे विच ए तांग पैदा हो जाए वो समझे उदे भाग बड़े चंगे ने मेरे सतगुरु ने ना जदो सुखमनी साहिब दे बचन आपां पढ़ने के चार पदार्थ जे को मांगे सात जना की सेवा लागे जे को अपना दुख मिटावे हर हर नाम हृदय सदगावे जे को जन्म मरण ते डरे सात जना की शरणी परे ओदे अखीर विच मेरे दाते ने एक बचन के है जे को अपनी शोभा लो रहे साध संगे होमे शोरे कह के भी जे तू चाहना चार पदार्थ मंगने ते संगत दी सेवा करी जे तू चाहना के जन्म मरण कटिया जाए ते गुरमुखां दे संगत दी शरण विच आई जे तू चाहना मेरे दुख कटे जान ते साध संगत विच हरी हरी गाई पर चेते रखो ए केवल दुनिया दे पदार्थां दी मंग सी चार पदार्थ मिल जान दुनिया दा सुख मिल जाए दो कटे जान ते जे कोई जाके कह दाता मैनू कुछ नहीं केवल साईं दे दर्शन चाहिदे ने मेरे साहिब कहिंदे जिस जन को प्रभ दर्श प्यासा नानक तां कह बल बल जासा मैं तेरे तो कुर्बान जाना जे तेरे अंदर दर्शना दी प्यास है ते जदों कोई इस तांग नू लै के तुरदे एहो जे सिक्खी दे मंडल विच चमक दे सितारे ने के जेड़े एक एक दे जीवन नू पढ़ने ते लगदा कियो जे भागा वाले सन के जिन्हां ने साईं दे दर्शना नाल अपने अंदर दे झोले नू अंदर दे भांडे नू भर लिया पटना साहिब दी धरती ते किते अपनी सुरत लिजाओ जिथे मेरा बाला प्रीतम अपने जीवन दे आगमन भी साहिब दा उथे होया ते हजूर ने छे कु साल दे करीब उस पटना साहिब दी धरती ते बैठ अनेकां तरह दे कौतक कीते ने साहिब धन गुरु गोबिंद सिंह जी जिन्हां लई उदो नाम लई शब्द वरत्या जांदा सी गुरु गोबिंद राय जी ओही पटने दी धरती सी ਕਿਤੇ ਛੋਟੇ ਛੋਟੇ ਬੱਚਿਆਂ ਦੀ ਅਗਵਾਈ ਕਰਨੀ ਜਰਨੈਲ ਬਣ ਕੇ, ਕਿਤੇ ਪ੍ਰੇਮ ਵਿਚ ਭਿੱਜੀ ਕੋਈ ਰਾਣੀ ਦੀ ਗੋਦ ਵਿਚ ਜਾ ਕੇ ਉਹਨੂੰ ਮਾਂ ਕਹਿ ਕੇ ਬੁਲਾ ਲੈਣਾ, ਕਿਤੇ ਰਹੀਮ ਬਖਸ਼ ਤੇ ਕਰੀਮ ਬਖਸ਼ ਵਰਗੇ ਨਵਾਬਾਂ ਨੇ ਆ ਕੇ ਝੋਕੇ ਨਮਸਕਾਰਾ ਕਰਨੀਆਂ, ਕਦੀ ਕਿਸੇ ਮਲਾਹ ਨੇ ਬੇੜੀ ਬਣਾਣੀ ਤੇ ਕਹਿਣਾ ਮਾਤ ਗੁਜਰੀ ਨੂੰ, ਮਾਂ ਜੇ ਤੇਰੇ ਪੁੱਤਰ ਦੇ ਚਰਨ ਪਹਿਲਾਂ ਪੈ ਜਾਣ ਤੇ ਮੇਰੀ ਜ਼ਿੰਦਗੀ ਦੀ ਬੇੜੀ ਵੀ ਪਾਰ ਹੋ ਸਕਦੀ। ਉਸ ਦਾਤੇ ਨੇ ਉੱਥੇ ਕੁਝ ਕੌਤਕ ਵਰਤਾਏ, ਜਿਹੜੀ ਅਰਜ਼ ਮੈਂ ਖਾਸ ਕਰਕੇ ਕਰਨੀ ਚਾਹਨਾ ਕਿ ਮਨਾ ਤੂੰ ਜੁੜ ਤਾਂ ਸਹੀ, ਤੂੰ ਸਾਈਂ ਦੇ ਚਰਨਾਂ ਵਿਚ ਕਿਤੇ ਅਰਦਾਸ ਤਾਂ ਕਰ। ਅੱਜ ਉਸੇ ਤਖ਼ਤ ਤੇ ਜਾਂਦੇ ਹਾਂ ਨਾ, ਤੇ ਉਹ ਤਖ਼ਤ ਜਿਹੜਾ ਜਿਹਨੂੰ ਆਪਾਂ ਦਰਬਾਰ ਸਾਹਿਬ ਪਟਨਾ ਸਾਹਿਬ ਕਹਿੰਦੇ ਹਾਂ, ਅਸਲ ਵਿਚ ਉਹ ਘਰ ਸਾਲਸ ਰਹੇ ਜੋੜੀ ਦੇ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ, ਉਸੇ ਘਰ ਵਿਚ ਗੁਰੂ ਦੇਵ ਟਿਕੇ ਸਨ। ਤੇ ਸਾਲਸ ਰਹੇ ਜੋੜੇ ਜੋੜੀ ਨੇ ਪਹਿਲੇ ਜਾਮੇ ਵਿਚ ਕਿਹਾ ਸੀ, ਗੁਰੂ ਨਾਨਕ ਸਾਹਿਬ ਆਪ ਕੁਝ ਸਮਾਂ ਟਿਕੋ, ਤੇ ਹਜ਼ੂਰ ਨੇ ਹੱਸ ਕੇ ਕਿਹਾ ਸੀ ਕਿ ਅੱਜ ਤਾਂ ਕੁਝ ਦਿਨ ਨੇ, ਕਦੀ ਸਮਾਂ ਆਵੇਗਾ ਕਈ ਸਾਲ ਤੇਰੇ ਘਰ ਟੇਕ ਕੇ ਜਾਵਾਂਗੇ। ਉਹੀ ਘਰ ਉਹੀ ਅਸਥਾਨ ਜਿਹੜਾ ਅੱਜ ਸਾਡਾ ਤਖ਼ਤ ਹੈ ਸਾਹਿਬ ਧੰਨ ਗੁਰੂ ਗੋਬਿੰਦ ਰਾਏ। ਜਦੋਂ ਬਾਲਾ ਪ੍ਰੀਤਮ ਇਹੋ ਜੀ ਖੇਡ ਵਰਤਾਉਂਦੇ ਨੇ ਤੇ ਨਾਲ ਹੀ ਉੱਥੇ ਜਦੋਂ ਜਾਂਦੇ ਹਾਂ ਗੰਗਾ ਬਿਲਕੁਲ ਨੇੜੇ ਵਗਦੀ ਹੈ, ਅੱਜ ਉਹ ਵੀ ਅਸਥਾਨ ਹੈ ਜਿੱਥੇ ਛੇ ਸ਼ਾਸਤਰਾਂ ਦਾ ਗਿਆਤਾ, ਵੇਦਾਂ ਨੂੰ ਸਮਝਣ ਵਾਲਾ, ਪੁਰਾਣਾਂ ਦਾ ਗਿਆਨ ਰੱਖਣ ਵਾਲਾ, ਹਿੰਦੂ ਧਰਮ ਦੇ ਇੱਕ ਇੱਕ ਕਰਮ ਕਾਂਡ ਦੀ ਜਾਣਕਾਰੀ ਰੱਖਣ ਵਾਲਾ ਮਹਾਨ ਵਿਦਵਾਨ, ਪੜ੍ਹਦਾ ਸਭ ਕੁਝ ਏ, ਸੁਣਾਉਂਦਾ ਸਭ ਕੁਝ ਏ, ਲੋਕਾਂ ਦੇ ਕਾਜ ਵੀ ਕਰਦਾ ਪਿਆ, ਪਰ ਅੰਦਰ ਨੂੰ ਉਹ ਸ਼ਾਂਤੀ ਨਹੀਂ, ਅੰਦਰ ਕਿਸੇ ਤੜਪ ਵਿਚ, ਅੰਦਰ ਕਿਸੇ ਭਟਕਣਾ ਵਿਚ ਪਿਆ। ਤੇ ਅੱਜ ਜਦੋਂ ਕਿਤੇ ਬਾਲਾ ਪ੍ਰੀਤਮ ਦੇ ਦਰਸ਼ਨ ਕਰਦਾ ਤੇ ਮਨ ਨੂੰ ਥੋੜਾ ਜਿਹਾ ਟਿਕਾ ਆ ਜਾਂਦਾ, ਰੋਜ਼ਾਨਾ ਦਰਸ਼ਨ ਕਰਨ ਲੱਗਾ ਤੇ ਇੱਕ ਦਿਨ ਅੰਦਰੋਂ ਆਵਾਜ਼ ਆਈ, ਹੈ ਤਾਂ ਤੁਸੀਂ ਗੁਰੂ ਨਾਨਕ ਜੀ ਦੀ ਜੋਤ ਦੇ ਮਾਲਕ, ਗੁਰੂ ਤੇਗ ਬਹਾਦਰ ਦੇ ਸਪੁੱਤਰ, ਪਰ ਇੱਕ ਕਿਰਪਾ ਕਰਦੇ ਮੇਰੇ ਦਾਤਾ, ਐਸ ਬ੍ਰਾਹਮਣ ਦੇ ਅੰਦਰ ਨੂੰ ਤ੍ਰਿਪਤ ਕਰਦੇ, ਮੈਂ ਚਾਹੁੰਦਾ ਵਾਂ ਜਦੋਂ ਤੈਨੂੰ ਤੱਕਣਾ ਤੇ ਅੰਦਰ ਨੂੰ ਕੁਝ ਸਕੂਨ ਮਿਲਦਾ, ਤੇ ਅੱਜ ਇੰਨੀ ਕੁ ਕਿਰਪਾ ਕਰ, ਜਿਸ ਰੂਪ ਵਿਚ ਮੈਂ ਤੇਰੇ ਦਰਸ਼ਨ ਕਰਨਾ ਚਾਹਨਾ, ਤੂੰ ਉਸੇ ਵਾਰੀ ਇੱਕ ਵਾਰੀ ਚਲਕਾਰਾ ਮਾਰ ਦੇ, ਮੇਰੇ ਅੰਦਰ ਦੇ ਸ਼ੰਕੇ ਮਿਟ ਜਾਣ, ਪਰਤ ਕੇ ਮੈਂ ਸਾਰੀ ਜ਼ਿੰਦਗੀ ਕੇਵਲ ਤੇਰੇ ਚਰਨਾਂ ਦਾ ਬਣ ਜਾਵਾਂ। ਅੱਜ ਉਹ ਪੰਡਿਤ ਸ਼ਿਵ ਦੱਤ ਜਦੋਂ ਇਕਾਂਤ ਵਿਚ ਬੈਠਾ, ਗੰਗਾ ਦੀਆਂ ਲਹਿਰਾਂ ਦੇ ਕਿਨਾਰੇ ਟਿਕਿਆ, ਤੇ ਕਿਸੇ ਨੇ ਇੱਕੋ ਦਮ ਪਿੱਛੋਂ ਆ ਕੇ ਅੱਖਾਂ ਬੰਦ ਕਰ ਲਈਆਂ ਨੇ, ਜਿਵੇਂ ਬਜ਼ੁਰਗ ਬੈਠੇ ਹੋਣ ਤੇ ਬੱਚੇ ਕੀ ਕਰਦੇ ਨੇ, ਪਿੱਛੋਂ ਜ਼ਫਾ ਮਾਰ ਕੇ ਅੱਖਾਂ ਦੋਨੋਂ ਹੱਥ ਨਾਲ ਬੰਦ ਕਰ ਲੈਣੀਆਂ। ਕਿਸੇ ਨੇ ਦੋਨੋਂ ਹੱਥ ਨਾਲ ਦੋਨੋਂ ਅੱਖਾਂ ਬੰਦ ਕਰ ਲਈਆਂ ਤੇ ਕੰਨ ਵਿਚ ਇੱਕੋ ਆਵਾਜ਼ ਕਹੀ, ਪੰਡਿਤ ਜੀ ਝਾਤ। ਸ਼ਬਦ ਕੀ ਵਰਤੇ, ਪੰਡਿਤ ਜੀ ਬਾਬਾ ਜੀ ਝਾਤ। ਤੇ ਪੰਡਿਤ ਸ਼ਿਵ ਦੱਤ ਸੋਚਦਾ ਕੌਣ ਹੋਵੇਗਾ, ਇੱਕੋ ਦਮ ਜਦੋਂ ਹੱਥ ਹਟਾਏ ਤੇ ਮੇਰਾ ਕਲਗੀ ਵਾਲਾ ਪ੍ਰੀਤਮ ਸਾਹਮਣੇ ਬਾਲਾ ਪ੍ਰੀਤਮ ਖਲੋਤੇ, ਤੇ ਪੰਡਿਤ ਸ਼ਿਵ ਦੱਤ ਦਾ ਅੰਦਰ ਵਹਿ ਤੁਰਿਆ, ਜੋ ਕੁਝ ਤੱਕਣਾ ਚਾਹੁੰਦਾ ਸੀ ਉਹ ਬਾਲਾ ਪ੍ਰੀਤਮ ਦੇ ਚਰਨਾਂ ਵਿਚੋਂ ਤੱਕ ਲਿਆ, ਤੇ ਦੌੜ ਕੇ ਚਰਨਾਂ ਵਿਚ ਦੇਖ ਕੇ ਕਹਿੰਦਾ ਕਿ ਦਾਤਾ ਹੁਣ ਇਹ ਰਹਿਮਤ ਕਰੀ ਰੱਖੀ। ਤੇ ਬਾਲਾ ਪ੍ਰੀਤਮ ਨੇ ਇੱਕੋ ਬਚਨ ਕਿਹਾ, ਕਹਿਣ ਲੱਗੇ ਪੰਡਿਤ ਜੀ ਬਸ ਅੰਦਰ ਨੂੰ ਟਿਕਾ ਕੇ ਹੁਣ ਧਿਆਨ ਨੂੰ ਪਰਪੱਕ ਕਰ ਲਵੋ, ਅੱਜ ਤੋਂ ਬਾਅਦ ਜਦੋਂ ਤੁਸੀਂ ਬੈਠੋ ਕਰੋਗੇ ਨਾ, ਮੈਂ ਤੁਹਾਡੇ ਕੋਲ ਰੋਜ਼ ਆਪ ਚੱਲ ਕੇ ਆਇਆ ਕਰਾਂਗਾ। ਮੇਰੇ ਕਲਗੀ ਵਾਲੇ ਪ੍ਰੀਤਮ, ਬਾਲਾ ਪ੍ਰੀਤਮ ਉੱਥੇ ਜਾਂਦੇ ਰਹੇ, ਜਿਹੜੀ ਅਰਜ਼ ਕਰ ਰਿਹਾ ਕਿ ਬਿਰਗੀ ਕਿਰਦਾ ਪਿਆਰੇ ਨੂੰ ਮਿਲਣੀ ਉਹਨੂੰ ਕੁਝ ਨਹੀਂ ਪਾਉਂਦਾ, ਕੇਵਲ ਸਾਈਂ ਦੇ ਦੀਦਾਰ ਤੇ ਸਾਈਂ ਦੀ ਗੋਦ ਉਹ ਮੰਨਣੀ ਚਾਹੁੰਦਾ। ਅੱਜ ਸਾਹਿਬ ਰੋਜ਼ਾਨਾ ਨਿਯਮ ਬਣਾ ਲਿਆ ਕਿ ਅੰਮ੍ਰਿਤ ਵੇਲੇ ਗੰਗਾ ਦੇ ਘਾਟ ਜਾਣਾ, ਪੰਡਿਤ ਸ਼ਿਵ ਦੱਤ ਦੀਆਂ ਅੱਖਾਂ ਤੇ ਹੱਥ ਰੱਖਣਾ ਤੇ ਸ਼ਬਦ ਇਹ ਹੀ ਕਹਿਣਾ, ਬਾਬਾ ਜੀ ਝਾਤ, ਪੰਡਿਤ ਜੀ ਝਾਤ। ਤੇ ਜਦੋਂ ਉਹਨੇ ਆਪਣੇ ਨੇਤਰ ਖੋਲਣੇ ਨੇ ਤੇ ਬਾਲਾ ਪ੍ਰੀਤਮ ਦੇ ਚਰਨਾਂ ਨੂੰ ਕੁੱਟ ਕੇ ਪਕੜ ਲੈਂਦਾ, ਤੇ ਮੇਰੇ ਕਲਗੀ ਵਾਲੇ ਨੇ ਜਦੋਂ ਪਟਨਾ ਸਾਹਿਬ ਦੀ ਧਰਤੀ ਨੂੰ ਅੱਜ ਤਜਿਆ, ਛੱਡ ਕੇ ਤੁਰੇ ਨੇ ਮਦਰ ਦੇਸ਼, ਕਦੀ ਕਿਹੋ ਜਿਹਾ ਸਮਾਂ ਸੀ। ਸਾਹਿਬ ਨੇ ਪੰਜਾਬ ਦੀ ਧਰਤੀ ਲਈ ਸ਼ਬਦ ਮਦਰ ਦੇਸ਼ ਵਰਤਿਆ, ਮਦਰ ਦਰ ਤੇ ਮਿੱਠਾ, ਜਿੱਥੋਂ ਦਾ ਪਾਣੀ ਮਿੱਠਾ, ਜਿੱਥੋਂ ਦੀ ਧਰਤੀ ਦੀ ਤਸੀਰ ਮਿੱਠੀ, ਜਿੱਥੋਂ ਦੀ ਬੋਲੀ ਮਿੱਠੀ, ਜਿੱਥੋਂ ਦਾ ਨਿਕਲਿਆ ਹੋਇਆ ਉਪਜਿਆ ਹੋਇਆ ਅਨਾਜ ਮਿੱਠਾ। ਸਾਹਿਬ ਕਹਿਣ ਲੱਗੇ, ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਅਨ ਦਲੁਰਾਏ। ਸਾਹਿਬ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਜੀ ਨੂੰ ਬਾਲਾ ਪ੍ਰੀਤਮ ਨੂੰ ਜਦੋਂ ਲਿਆਉਣ ਲੱਗੇ ਤੇ ਉਸ ਵਕਤ ਇਸ ਪੰਡਿਤ ਬਜ਼ੁਰਗ ਨੇ ਹੱਥ ਜੋੜ ਕੇ ਕੰਬਦੇ ਹੱਥਾਂ ਨਾਲ ਕਿਹਾ ਸੀ, ਬਾਲਾ ਪ੍ਰੀਤਮ ਤੁਸੀਂ ਤਾਂ ਰੋਜ਼ ਨੇਮ ਨਾਲ ਆਉਂਦੇ ਸੋ ਤੇ ਤੇਰੇ ਪਵਿੱਤਰ ਹੱਥਾਂ ਦੀ ਛੋਹ ਇਸ ਬੁੱਢੇ ਨੂੰ ਮਿਲਦੀ ਸੀ, ਹੁਣ ਤੁਰ ਚੱਲੇ ਉਹ ਛੱਡ ਕੇ, ਕਿਰਪਾ ਕਰ ਮੈਨੂੰ ਕਿਤੇ ਆਸਰੇ। ਤੇ ਮੇਰੇ ਸਮਰੱਥ ਗੁਰੂ ਨੇ ਕਿਹਾ, ਕਹਿਣ ਲੱਗੇ, ਪੰਡਿਤ ਜੀ ਸਾਡੇ ਘਰ ਦੀ ਖੇਡ ਕੱਲੀ ਦੇਹ ਤੱਕ ਸੀਮਤ ਨਹੀਂ, ਚੇਤੇ ਰੱਖੀ ਤੂੰ ਇਕਾਂਤ ਨਾਲ ਰੋਜ਼ ਬਈ ਤੇ ਮੈਂ ਤੇਰੇ ਕੋਲ ਉਸ ਵਕਤ ਜ਼ਰੂਰ ਆਵਾਂਗਾ ਜਦੋਂ ਤੂੰ ਧਿਆਨ ਵਿਚ ਟਿਕਿਆ ਹੋਵੇਗਾ। ਪੰਡਿਤ ਸ਼ਿਵਦੱਤ ਨੇਮ ਨਾਲ ਬਹਿੰਦਾ ਰਿਹਾ, ਮੇਰੇ ਕਲਗੀ ਵਾਲੇ ਦੀ ਰਹਿਮਤ ਹੁੰਦੀ ਰਹੀ। ਇੱਕ ਦੋ ਸਾਲ ਨਹੀਂ, ਕਈ ਸਾਲ ਕੋਲ ਲੰਘ ਗਏ ਨੇ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਚੁੱਕੀ ਏ, ਬਾਲਾ ਪ੍ਰੀਤਮ ਤੋਂ ਕਲਗੀ ਵਾਲਾ ਪ੍ਰੀਤਮ ਬਣ ਗਿਆ ਏ। ਅੱਜ ਸਤਿਗੁਰੂ ਗੁਰੂ ਨਾਨਕ ਦੇ ਤਖ਼ਤ ਦੇ ਮਾਲਕ ਬਣੇ ਨੇ ਤੇ ਰਾਜਾ ਫਤਿਹ ਚੰਦ ਬੈਣੀ ਤੇ ਉਹਦੀ ਰਾਣੀ ਜਿਹਨੂੰ ਮਾਂ ਨਾਲ ਸੰਬੋਧਨ ਕਰਕੇ ਆਏ ਸਨ, ਅੱਜ ਉਹ ਤੁਰੇ ਨੇ ਕਿ ਚਲੋ ਆਨੰਦਪੁਰ ਦੀ ਧਰਤੀ ਤੇ ਚਲੀਏ। ਉਸ ਪੁੱਤਰ ਦੀਆਂ ਸੋਵਾਂ ਖਬਰਾਂ ਲੋਕੀ ਆ ਕੇ ਸੁਣਾਉਂਦੇ ਨੇ, ਅੱਖਾਂ ਨਾਲ ਜਾ ਕੇ ਦੀਦਾਰ ਤਾਂ ਪਾਈਏ ਕਿ ਉਸ ਕਲਗੀ ਵਾਲੇ ਉੱਤੇ ਕਿੰਨੀ ਸਾਈ ਦੀ ਰਹਿਮਤ ਏ। ਉਦੋਂ ਦਰਸ਼ਨ ਕੀਤਿਆਂ ਠੰਡ ਪੈਂਦੀ ਸੀ ਤੇ ਅੱਜ ਪਤਾ ਨੀ ਕਿੰਨਿਆਂ ਦੀਆਂ ਝੋਲੀਆਂ ਰੋਜ਼ਾਨਾ ਰੂਹਾਨੀਅਤ ਦੇ ਪਦਾਰਥ ਨਾਲ ਭਰਦੇ ਹੋਣਗੇ। ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਦੋਨੋਂ ਤੁਰ ਪਏ ਨੇ ਸਤਿਗੁਰੂ ਲਈ ਭੇਟਾ ਲੈ ਕੇ ਤੇ ਕਹਿੰਦੇ ਨੇ, ਇਧਰ ਇਸ ਪੰਡਿਤ ਸ਼ਿਵ ਦੱਤ ਨੂੰ ਦੱਸਿਆ ਨਹੀਂ ਕਿ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲੇ ਆ, ਬਜ਼ੁਰਗ ਹੋ ਚੁੱਕਾ। ਡੰਗੋਰੀ ਦੇ ਅਸ ਦੇ ਦਿਨ ਵਿਚ ਇਕ ਵਾਰੀ ਗੰਗਾ ਦੇ ਕਿਨਾਰੇ ਜਾਂਦਾ ਤੇ ਉਸ ਥਾਂ ਤੇ ਧਿਆਨ ਵਿਚ ਬਹਿੰਦਾ ਤੇ ਜਿੱਥੇ ਕਲਗੀ ਵਾਲੇ ਜਿਸ ਘਰ ਵਿਚ ਰਹੇ ਨੇ ਪਕੜ ਕੇ ਉਹਨੂੰ ਲੈ ਜਾਂਦੇ ਨੇ, ਉਸ ਘਰ ਦੀ ਖਾਕ ਆਪਣੇ ਮੱਥੇ ਤੇ ਲਾ ਕੇ ਵਾਪਸ ਆਪਣੇ ਟਿਕਾਣੇ ਤੇ ਆ ਜਾਂਦਾ। ਬਜ਼ੁਰਗ ਹੋ ਕੇ ਵੀ ਉਹਦਾ ਨੇਮ ਇਹੀ ਏ। ਅੱਜ ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਤੁਰ ਪਏ, ਜਿਨ੍ਹਾਂ ਨੇ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਨੇ। ਇਥੋਂ ਥੋੜੀ ਦੂਰ ਇਕ ਦਾਨਾਪੁਰ ਜਿੱਥੇ ਹਾਂਡੀ ਸਾਹਿਬ ਗੁਰਦੁਆਰਾ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨੂੰ ਮਾਂ ਦੀ ਪਦਵੀ ਦਿੱਤੀ, ਅੱਜ ਉਹਨਾਂ ਨੇ ਪੰਡਿਤ ਨੂੰ ਦੱਸਿਆ ਨਹੀਂ। ਕਿਸੇ ਨੇ ਦੱਸ ਦਿੱਤਾ, ਪੰਡਿਤ ਜੀ ਕਿ ਅੱਜ ਰਾਜਾ ਫਤਿਹ ਚੰਦ ਗੁਰੂ ਕਲਗੀ ਵਾਲੇ ਦੇ ਦਰਸ਼ਨਾਂ ਨੂੰ ਆਨੰਦਪੁਰ ਗਿਆ ਏ। ਕਹਿਣ ਲੱਗੇ, ਉਸ ਬਜ਼ੁਰਗ ਪੰਡਿਤ ਦੇ ਸਿਰ ਤੋਂ ਪੈਰਾਂ ਤੱਕ ਸਾਰਾ ਸਰੀਰ ਹਿੱਲ ਗਿਆ। ਕਹਿਣ ਲੱਗਾ, ਮੈਨੂੰ ਇੱਕ ਵਾਰੀ ਪੰਡਿਤ ਆਖਦਾ, ਰਾਜੇ ਨਾਲ ਮਿਲਾਓ ਤਾਂ ਸਹੀ, ਮੈਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚ ਦਰਸ਼ਨਾਂ ਨੂੰ ਲੋਚਣਾ ਪਿਆ, ਕੀ ਪਤਾ ਕਿਸ ਜੀਵਨ ਦੇ ਦੀਵੇ ਨੇ ਕਿੱਦਣ ਬੁੱਝ ਜਾਣਾ, ਮੈਂ ਆਪਣੇ ਕਲਗੀ ਵਾਲੇ ਦੇ ਦਰਸ਼ਨ ਪਰ ਜਵਾਨੀ ਦੇ ਵਿਚ ਕਰਨਾ ਚਾਹੁੰਦਾ। ਕਹਿੰਦੇ ਨੇ, ਪੁੱਤਰ ਪੋਤਰੇ, ਪੰਡਿਤ ਨੂੰ ਲੈ ਕੇ ਜਿੱਥੇ ਪਹਿਲਾ ਪੜਾਅ ਕੀਤਾ ਸੀ ਰਾਜੇ ਨੇ, ਉਥੇ ਪਹੁੰਚ ਗਏ ਤੇ ਉਥੇ ਪੰਡਿਤ ਨੇ ਹੱਥ ਜੋੜੇ। ਕਹਿੰਦਾ, ਰਾਜਨ, ਮੇਰਾ ਸਰੀਰ ਤਾਂ ਜਵਾਬ ਦੇ ਗਿਆ ਹੈ, ਪਰ ਘੱਟੋ ਘੱਟ ਤੇਰਾ ਨਹੀਂ ਸੀ ਕੰਮ ਬਣਦਾ, ਤੂੰ ਮੈਨੂੰ ਜਵਾਬ ਦੇ ਦਿੰਦੋ। ਫਤਿਹ ਚੰਦ ਅਦਬ ਨਾਲ ਉੱਠ ਕੇ ਥੱਲੇ ਆਏ, ਕਹਿਣ ਲੱਗੇ, ਦੱਸੋ। ਕਹਿੰਦੇ ਨੇ, ਕੀ ਹੋਇਆ? ਅੱਜ ਮੇਰੀਆਂ ਅੱਖਾਂ ਦੀ ਜੋਤ ਕਮਜ਼ੋਰ ਹੋ ਗਈ ਏ, ਮੈਨੂੰ ਪਕੜ ਕੇ ਲਿਜਾਂਦੇ ਨੇ ਮੇਰੇ ਕਲਗੀ ਵਾਲੇ ਦੇ ਥਾਂ ਤੇ। ਕੀ ਹੋਇਆ? ਅੱਜ ਮੇਰੀਆਂ ਪੈਰਾਂ ਵਿਚ ਲੱਤਾਂ ਵਿਚ ਦਮ ਨਹੀਂ, ਮੈਂ ਤੁਰ ਨਹੀਂ ਸਕਦਾ। ਕੀ ਹੋਇਆ? ਮੇਰੇ ਅੱਜ ਹੱਥ ਕੰਬਦੇ ਨੇ, ਸਰੀਰ ਤੇ ਝੁਰੜੀਆਂ ਪੈ ਗਈਆਂ, ਕੇਵਲ ਹੱਡੀਆਂ ਦੀ ਮੁੱਠ ਰਹਿ ਗਈ ਏ। ਮੇਰੇ ਅੰਦਰ ਦੇ ਮਹਿਰਮਾ, ਮੇਰੇ ਅੰਦਰ ਨੂੰ ਜਾਣਨ ਵਾਲਿਆ, ਮੇਰੀਆਂ ਹੱਡੀਆਂ ਦੀ ਮੁੱਠ ਨੂੰ ਨਾ ਤੱਕੀ, ਮੇਰੇ ਅੰਦਰ ਨੂੰ ਤੱਕੀ, ਮੇਰਾ ਅੰਦਰ ਕਲਗੀ ਵਾਲੇ ਦੇ ਚਰਨਾਂ ਵਿਚ ਉਸੇ ਤਰ੍ਹਾਂ ਹੀ ਓਤ ਪੋਤ ਹੀ, ਜਿਵੇਂ ਉਹਨਾਂ ਨੇ ਮੇਰੇ ਤੇ ਪਹਿਲੇ ਦਿਨ ਕਿਰਪਾ ਕੀਤੀ ਸੀ। ਤਨ ਦੇ ਬੁਢੇਪੇ ਨੂੰ ਨਹੀਂ, ਮੇਰੇ ਅੰਦਰ ਦੇ ਨਿਉ ਨੂੰ ਤਾਂ ਤੱਕ ਤਾਂ ਸਹੀ, ਅੰਦਰ ਨਿਉ ਨਵੇਲਾ। ਫਤਿਹ ਚੰਦ ਦੀਆਂ ਅੱਖਾਂ ਪਾ ਰਹੀਆਂ, ਕਹਿਣ ਲੱਗੇ, ਪੰਡਿਤ ਜੀ ਦੱਸੋ। ਕਹਿੰਦਾ, ਮੈਂ ਚਾਹੁੰਦਾ ਵਾਂ ਹੁਣ ਬਿਰਹਾ ਦੇ ਦੇਸ਼ ਜ਼ਿਆਦਾ ਨਾ ਰਵਾਂ, ਮੈਨੂੰ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਲੈ ਜਾ, ਇਹਨਾਂ ਦੀਦਿਆਂ ਨਾਲ ਨੇੜੇ ਹੋ ਕੇ ਕਲਗੀ ਵਾਲੇ ਦੇ ਦਰਸ਼ਨ ਕਰ ਲਵਾਂ ਤੇ ਪਰਤ ਕੇ ਮੇਰੀ ਇੱਛਾ ਮੈਂ ਜਾਵਾਂ ਤੇ ਵਾਪਸ। ਉਹ ਕਹਿਣ ਲੱਗੇ, ਦੇਖੋ ਪੰਡਿਤ ਜੀ, ਸਰੀਰ ਵਡੇਰਾ। ਕਹਿੰਦਾ, ਮੈਂ ਜਾਣਾ ਹੀ ਪਰਤ ਕੇ ਆਉਣਾ ਥੋੜਾ। देखो शब्द शायद आपने सरवण किया हो पहला है प्रसंग आप सिर्फ इतो तक पढ़ने के पंद्र शिव दाते कृपा हुई कह लगा मैं जाने परत के आना थोड़ा कह लगे तुहाडा तन वडेरा आउंदिया जांदिया खेचल कहिंदे ने एक वारी मैनू तुसी लै जाओ अज मैं अरदास करके तुरिया वा हे कलगी वालिया एक वारी अपने कोल बुलाला परत के मैं इस धरती ते की आउणा मैं सदा लई उत्थे तेरे चरणा विच टिक जांगा नाले मेरे प्यारे दी वरे गंध पई आउंदी वरे गंध दा मतलब के गुरपुरब आउंदा पे राजे फतेह शाह ने फतेह चंद ने पंडित शिव दत्त नूं पालकी विच बिठाया नाल नौकर चाकर लै लै ते पंडित दा अंदर साईं दे चरणा विच रत्या रहा ते ओ पंडित हुण ओ नहीं जिहड़ा कर्म कांडी ए ओ तां ओ पंडित बन गया जिन्हू गुरु अर्जुन देव कहिंदे ने सो पंडित जो मन पर बुद्ध है राम नाम आत्म में शुद्ध है राम नाम सार रस पीवे उस पंडित कै उपदेश जग जीवे भावना नाल बनिया कोई किरदा लै के तुर पिया सारे राह विच साईं दे गीत गाउंदा गया साईं दियां सिफतां करदा गया इधर मेरे कलगी वाले नूं पता लगा ते सतगुरु जी आनंदपुर दी धरती तो घोड़े ते असवार होए कोई दो चार सिख नाल नहीं ते गुरमुख प्यारे भाई वीर सिंह लिखदे ने देख सिखा अंदर दी खिच देख खिरदे दी खिच गुरु दे अंदर नूं वी धूप आंदी आ मेरे साहब कलगी वाले जदों तुरे घोड़े ते सवार हो रुक पड़ते विच उची आवाज दे के कहन लगे बाबा जी झात शब्द वरत्या अज कई सालां तो बाद कन्ना विच आवाज पई सी बाबा जी झात इको दम जदो सुनिया ते पंडित दा किरदा पिघल गया ते इको दम सोचिया मेरा कलगी वाला परदे नूं हटा के इको दम छाल मार लगा पालकी विचो ते मेरे सतगुरु ने कृपा करके डिगदे नूं बोझ के अपने सीने नाल घुट के ला लिया ते जदो तन तकने आ गुरु के सिखा तन पिंजर है चमड़ी तकने आ झुरड़ियां पै चुकियां ने अखां दी जोत नहीं पर तेरा सतगुरु अंदर नूं ने करन वाला ही पंडित शिव दत्त चरणा ते डिगन लगा है ते मेरे कलगी वाले ने घुट के सीने नाल लाया ते शब्द वरते कहन लगे पंडित जी हुण पैर चरणा विच नहीं तुहाडी थां मेरे सीने विच बन चुकी है तुसी हुण इत्थे टिकाणा करना मेरे सतगुरु फतेह चंद मैणी नूं मिले मां कह के उत्थे संबोधन कीता ते जदों आनंदपुर साहिब दी धरती ते आए रोज दर्शन करदे रहे अज मेरे प्यारे दी वरे गंड आई पोसु दी सप्तमी आई गुरपुरब वाला दिन आ गया ते साहिब गुरु गोबिंद सिंह दे चरणा विच संगतां ने पेटावां रखियां ते अज राजा फतेह चंद मैणी भी आए अदब नाल नमस्कार कीती ते साहिब ने फिर उत्थे मां कह के मुखातब कीता ते नाल कहा के अज तुसी वापस चले जाना कल नूं ते सतगुरु गुरु नानक साहिब जी दे घरों एक गुरु ग्रंथ साहिब जी दा स्वरूप दिता ते नाल सही पा के दिती के अगे ता तुसी केवल मेनू शिकांदे सो छोले ते पूरियां दा प्रसाद रोज हुण मेरे नाल जे गल्लां करनियां जे ना ते शब्द दे नाल गल्लां करियो जेड़ा बाणी नाल गल्लां करेगा ओ गुरु गोबिंद सिंह नाल गल्लां करेगा तुसी बाणी नूं पढ़ियो शब्द नूं पढ़ियो हजूर ने तोड़िया ते पंडित शिव दत्त कोल बांदे सन जिन्ने दिन रहे ने हजूर ने अपने कोल बिठाना बिलकुल नेड़े करके ते पंडित जी ने दर्शन करने कीर्तन सुनना सारा सारा दिन कलगी वाले दे दीदार करने जदो तुर लगे राजा फतेह चंद मैणी कहिंदा पंडित जी चलो वापसी चलिए उच्ची आवाज विच क्या ते पंडित जी कोल बैठे सन कलगी वाले दे चेहरे वल तकिया हाथ जोड़ के कहिंदा हुण पिछा बिरहा दे देश नूं कली ना हुण विछोड़े जरे नहीं जांदे हकीकत ए इतिहास है पंडित जी आए पटने दी धरती तो अज जदों तुरन लगे कहन लगे पंडित नूं के चलो चलो बजुर्गो वापस चलिए हाथ जोड़ के कंबदे हथां नाल कहिंदा सतगुरु हुण वापस नहीं ते साहिब कहिंदे ने किथे रहना चाहने सिख तवारी कहिंदी उठिया ए विद्वान ए बजुर्ग प्रेमी पकड़ के बावां तो जदों उठाया ते चौके कहिंदा दाता अगे मेरे मथे ते हाथ रख के कहिंदे सवखा ते बाबा जी चात अज मेनू मथा अपने चरणा विच रख लैण दे मैं बिरहों दे देश नहीं मैं तेरे चरणा दे देश भी जाना चाहना। उस वक्त इसने उठ के नमस्कार कीती ते जदों नमस्कार करके मथा सतगुरु दे चरणा विच टिकिया ते नाल दे प्रेमी चुकन लगे की देखदे ने केवल हड्डियां दी मुठ रह गई है। ओ महान गुरु का सिख ता कलगी वाले दे चरणा विच चला गया केवल ओदा तन रह गया पर अंदर वाला ता साईं दे चरणा विच ओत पोत हो गया। किते मना इहो जी दाता करे मेर जाना ता सब ने वे मेरे गुरुदेव ने बाणी विच कहे कह लगे क्या जाना किव मरेंगे कैसा मरना होए पर मेरे दाता जी जेकर साहिब मनो ना विसरे ता सहला मरना होए। अज गुरुदेव जी ने जेड़े अमृत बचन कीते ने उन्हां दा भाव यही है सतगुरु बख्शिश पे करदे ने कहन लगे चरण कमल बिरहंग खोजंत बैरागी दह दिशे तवज्जो दियाजे चरण कमल बिरहंग बिरहंग दा अर्थ है बिरहा दे विछोड़े विच कुठा होया चरण कमल दा अर्थ एथे प्रभु सतगुरु दे चरण कमलां दा बिरही गुरु का सिख जिदा गुरु दे चरण कमलां नल नेवे ते साहिब कहन लगे ओ करदा की ए खोजंत बैरागी ओ बैरागवन बन के खोजदा पिया है दह दिशा ओ दसा दिशावां वल तकदा है कि मेरा साईं मैनूं किते मिल जाए ते जिहड़ा बैरागी है ओही तां कहिंदा दाता साजन देश विदेशी अड़े सा नेड़े देंदी सार संभाले तिन सजना मुंद नैन भरेंदी मुंद नैन भरेंदी गुण सारेंदी क्यों प्रम मिला प्यारे मार्ग पंथ न जानू बिखड़ा क्यों पाईए फिर पारे जेड़ा चरण कमलां दा बिरही है ओही तां सतगुरु की बाणी विच बचन करदे ने हजूर कहिंदे ने उम कियो खियो मिलन प्रब ताई खोजत चरयो प्रै देखो जाई सुनत संदेशो ग्रह प्रै सेज विशाई प्रम प्रम आयो तो नदर ना आई बिरी कहिंदा किन बिद खियरो धीरे निमानो मिल साजन हों तुझ कुर्बानो। साहब कहन लगे चरण कमल बिरंग खोजंत बैरागी जेड़े वाहिगुरु जी दे चरण कमलां दे बिरही ने ओ बैरागी बन के खोजदे ने दह दिशा दसां पासियां वल एदा मतलब कि ओ पुछदे ने कितों भी कोई प्यारा मिल जाए एदा दह दिशा दा मतलब ए नहीं कि आपां कहांगे गुरु ग्रंथ साहिब जी नूं छड्ड के किते बाहर होर खोजण दा ने उन्हां दी इक भावना हुंदी है कि कोई खाल कोई जन हरस्यों देवै जोर चरण गाऊं बकु सुबरसना दीजै प्राण अपोर किधर खोजदे ने ओ पुछदे ने कि कोई रब दा प्यारा मैनूं मिल जाए मेरे सुंदर कहो मिले कित गली हर के संत बतावो मार्गम पीछे लाग चली मेरा प्यारा किते दिशे ता सही हजूर फिर बख्शिश करदे ने त्यागंत कपट रूप माया अशल रूप माया दे शलावे नूं छड़ दिता नानक आनंद रूप साध संग मैं ओ फिर साध समागम गुरमुखां दे इकट्ठ विच साईं दे चरणां वी जुड़िया होयां दी संगत करदे ने ते हकीकत जिओ जी संगत करांगे अंदर इहो जिहा बन जाणे जदों किसे नाम रते दी संगत करांगे ते बैराग दा अथरू संत बाबा अतर सिंह जी दे जीवन विच घटना है। किसे प्रेमी ने कहा जदों किते बैराग आउंदा है अखां विचों अथरवां दी झड़ी लगदी है कहन लगे प्यारिया सांभ लई एक एक अथरू जेड़े किते प्यारे दे चरणा विच भिज के निकलिया होवे ते करोड़ा जन्मां दी मैल नूं धो के रख देंदे ते जदों नाम दा अभ्यास परपक हुंदा है पर एक अर्ज करां नाम गुरमत नाम तां कई तरह दे लोक वंडदे पए ने पर गुरु ग्रंथ साहिब दी बाणी विच बहुत वारी शब्द हुंदा है गुरमत नाम मेरा पान सिखाई एदा अर्थ है भी ओ नाम जपी जेड़ा तैनू गुरु दी मात्रा ही मिले सतगुरु ने नाम दिता है, नाम ता राम भी आया, गोपाल भी आया, दयाल भी आया, लाल भी आया, गोवर्धन मुरारी बीठुल रब भी शब्द आए ने, पर गुरमत नाम जेड़ा है ओ इकला दुकला कोई नहीं। गुरमत नाम केवल पांच गुरु के परपक सिख जेड़े ने पांच प्यारे गुरु ग्रंथ साहब की हजूरी विच देंदे ने। ऐवें ना कि नाम शब्द सुन के आप भटक जाइए भी शायद कोई नाम होर देंदा। अजकल तो बहुत चलिया है ना कि नाम वेचिया भी जांदा कि तू नाम तेनू दिता जाएगा इन्नी माया लगेगी। मेरे साहब कहिंदे ने जेड़ा बंदा रब दे नाम नू वेचदा है ना तो उहदे तो खरीदन वाले ने तरना की है, वेचन वाले का जीवन त्रेगे ते जिन्हें खरीदे उहदा भला कित्थों होजूगा। सतगुरु का बचन हुंदा कहन लगे त्रिक तिना दा जीविया जो लिख लिख वेचै नाओ। कहन लगे खेती तिन की उजलै खलवाड़ै क्या खाऊ जिदे खेत ही उजड़ जान उहदे बोल कित्थों बहने ने। साहब कहिंदे ने जदों गुरमत नाम लैके अभ्यास करेगा ज्यों ज्यों नाम जपेगा तेरे अंदर दी मैल धुपेगी। ते शायद अर्ज इत्थे कीती सी नाम चार पंज काम करदे ने, इकला ही नाम पहला काम करदा है, नाम अंदर दी मैल नूं धोंदा है, दूसरी कृपा करदा है मैल धुपे ते अंदर नूं एकाग्रता दे देंदा है, तीसरी कृपा करदा है ओही नाम एकाग्रता तो बाद रस बन जांदा है, ते चौथी कृपा करदा ओही नाम जिहड़ा नामी दे नाल अभेद कर देंदा है। नाम इको ही, मैल भी ओने धोनी है, रस भी ओने बनना है, एकाग्रता भी ओने बनानी है। आ साहब दे बचन पढ़ने हैं ना, प्रभ कै सिमरन मन की मल जाए है नाम ही, पढ़ने भरिए हाथ पैर तन दे पानी धोते तो उतरसके मूत पलीती कपड़ होए दे साबून लिया ओ धोए तो फिर कहने भरिए मत पापा कै संग ओ धोपे तो नावे कै रंग। नाम ने पहला मैल धोती ते फिर जे मन खिंडे ते मेरे गुरु ग्रंथ साहिब इक बचन करदे ने इह मन फिर खिंडदा ते जदों मैल धुप जाए अगला स्टैप मन विच एकाग्रता आ जांदी। सतगुरु ने एक अमृत बचन उदाहरण दित्ती है कि जदों सोना घड़न वाला वीर सोना घड़दा है ना ते सोना उन्ने कुठाली विच पाया थोड़ी जी एकाग्रता बख्शी अज ते कुठाली विच पा के जदों सेक लांदा है ते सोना कुठाली विच भजदा है, चार चफेरे तड़पदा सोने नूं टिका नहीं, पर ज्यों ज्यों सेक लगदा त्यों त्यों ए सोना फिर एकाग्रता विच कुठाली विच टिक जांदा फिर भजदा दौड़दा नहीं। ते साहिब कहिंदे ने मैं पुछ लिया उस कारीगर नूं कि पहला सोना तड़पदा सी इहनूं की कीती कदम टिक गया। कहिण लगा दाता जिन्नी देर तक सोने विच मैल है इहने कुठाली विच भजना, जदों मैल सड़ जाए अपने आप ही टिक जांदा। साहब कहन लगे यही तो मन की अवस्था ही, जो कन को कुठारी चढ़ो कबरों गोत फिरे, जिमे सोना कुठारी ते चढ़िया कमला होया फिर भजदा पे, जब ते शुद्ध पय है बारह तब ते थान फिरो, जदो ए सोना शुद्ध हो जाए उदो गुरमुखा ए टिकाओ विच आ जांदा ही, ते जदो खिरदे दी मैल धुप जाए उदो मन भी टिकाओ विच आ जांदा। मैल ही तो भटकना, मैल ना होवे ते भटकना कादी। साहब कहिंदे ने पहली गल मन नाम मैल नू साड़ेगा, दूजी गल एकाग्रता देगा, ते तीजी गल यही नाम रस बन जाएगा। सतगुरु दे बचन पढ़ने हैं ना कि रारा रस निरस कर जानिया है नाम ही, रारा रस निरस कर जानिया होए निरस ओ रस पहचानिया, ए रस साडे ओ रस आवा ओ रस पिया ए रस नहीं पावा। क्यों जा रस बन गया? साहब कहन लगे कि रब दे प्यारे जेड़े ने हर दिन कछू ना ला गई भगतन को मीठा, आन स्वाद सब फिक्यो कर निर्णो दिठा, शक्कर खंड निवात गुड़ माख्यो माझा दुध, सबे वस्तु मिठिया रब न पूजन तुद, ओही नाम रस बन गया। ते चौथी कृपा कीती ऐसे नाम ने नामी तक मिला दिता। देखो नाम इको ही है, ज्यों ज्यों जपांगे ओही जिज्ञासु पहला मैल नी तड़पदा, मैल सड़े एकाग्रता आई, एकाग्रता तो बाद रस आया, ते जदो रस आया हुण कहिंदा अब तो जाए चढ़े सिंघासन, मिले है सारंग पानी राम कबीरा एक पै है को न सके पछानी, नामी विच ता मिलिया नाम लैके गया। हजूर कृपा करदे ने अर्ज कर रहा, साहब कहिंदे ने ओने माया दा छल कपट त्याग दिता ते साध संगत विच जुड़ गया। फिर साहब कहिंदे ने हुण दाता जिदन दा तेरे जपण वालियां दी संगत करना ना मन साई मुख उचरा वता हबे लो मन साई मन विच साई टिक गया ते साहब कह लगे मुख उचरा इत्थे मन दे नन्ने नूं विशारीए ते मुख दे खके नूं विशारी मनमुख शब्द आपां उहदे लई वी वरतने आ हजूर ने वरते ने मनमुखां केरी दोस्ती उहदे विच मन पिछे तुरन वाला एक साहब दा बचन आउंदा तिन्हां दरियावां च्यों दोस्ती मन मुख सच्चा नौ उत्थे आपां पढ़ांगे भी गुरमुख नूं तां नौ सच्चा लगा मनमुख सच्चा नौ पर उत्थे अर्थ मनमुख पाठ वख वाखे कह लगे उन्हां लई नाम मिठा है जिदे मन विच ते मुख विच साई टिक गया साहब सच्चे पातशाह कहन लगे मन साई मन विच साई टिक गया मुख उचरा ते कुदरती तौर ते जबान ता एक करछी है ते अंदर भांडा है ते जो कुछ भांडे विच करछी ने ओह बाहर वरताना है जदों मन दे भांडे विच साई वसिया ते इस जबान दी करछी ने फिर नाम नूं वरताया साहब कह लगे नानक हब अडंबर कूड़िया हुण जितने भी अडंबर आ पसारे सन इंज लगदा है सब कुछ कूड़ा है तेरे नाम तो बिना नानक हब अडंबर कूड़िया सुन जीवा सच्ची सोए सोए दर ते खबर शोभा तेरी शोभा नु सुन के दाता हुण मेनू असली जीवन मिल गया एथो तक सी शलोक हुण देखियो किन्ना कु अंदर नु तरवास दिता है जेड़ी ए पौड़ी उचारण कीती है अर्ज करदे आ ए पौड़ी दे संबंधी सिख विद्वान ते सिख तवारी कह रहे के ए तन गुरु अर्जुन देव जी ने जिथे अज तरन तारण साहब उस धरती ते पौड़ी उचारी सी थोड़ी जी एकाग्रता दिया जे दो तीन मिनट ने उस धरती ते पौड़ी उचारी ओ किवें तरन तारण साहब दे नेड़े एक पिंड सी खानपुर साहब गुरु गोबिंद सिंह वाहगुरु गुरु अर्जुन देव महाराज उस धरती ते गए जिथे पौड़ी उचारी पिंड दे किसे भी बंदे ने अदब नहीं कीता सारे सरवर नूं पूजदे सन पीरा कबरां नूं ते भाई विधि चंद ते चार सिख होर नाल सन ते साहब नूं कहा सी भाई विधि चंद ने दाता इस पिंड दे लोक तुहानूं रहण बसेरे लई नूं भी किसे ने सद्दा नहीं दिता साहब कहण लगे साईं दी छत थले बैठे आ एदे वर्गा आनंद किथे भाई विधि चंद जिथे साई रखे पर इन्नी देर नूं एक मनुख लकड़ा दी पंड चुक के आया उन्हें देखिया भी सर्दी दा मौसम ते रुख दे थले पंज छे शरीर बैठे ने सोचिया पता नहीं कौन कोल होया ते ओदे कन्नां विच सिख बाणी पढ़न ते आवाज पै गई कहिंदा गुरु के सिख होणे ने पंड सट के जदों कोल गया ते की देखदा तुहानूं गुरु अर्जुन दे बैठे ने चरना ते चोके कहिंदा दाता बड़ी रहमत कीती जे उस सिख दा नाम सी भाई हेमा जिथे पौड़ी उचारण कीती इतिहास मुताबक साहब ने कहा हेमिया मैं अज केवल तेरी खातर आया ना साहब नु कहिंदा फिर चलो घर पाओ चरण जदों घर लै गया ना ते कोई घर सोहना नहीं सी कखां दी कुली थले तप्पड़ विछा के हजूर नु बिठा दिता सुका मिशा भोजन दिता ते फिर जदो सिख विश्राम कर लगे ते ने सतगुरु दे चरण पकड़ लै साहब ने पुछया ते तू इकला बाहर रहना है कहिंदा दाता सारा पिंड कबरां नूं पूज दई इकला वा जिदे अंदर तेरी रहमत दा मीह वरसे है अपने सके भरा भी छड गए ने जमीन नहीं दिती पुत्र भी छड के चले गए ने घर वाली ने भी मैनू त्याग दिता वखरी रहिंदी पुत्रा कोल भी तेरा पंथ वखरा है दाता आ दो बस्तर ने एक धो के पाना वा एक धो लेना एक पा लेना पिंड विच मेनू कोई मथे ला के बुलांदा नहीं पर स्वाद बड़ा ही इनिया ठोकरां तो बाद चेरा नाम जपण दा स्वाद आया ही ना अंदर मेरे दातिया तृप्त हो गया उथे गुरु देव ने उठ के सीने न लाया ते नेत्र प्रेम दे जल नल भर के क्या किमिया लोक तैनू कंगाल ते गरीब बनान ते तुले ने पर सच जानी तेरे चरना दी धूड़ दा एक एक किनका जड़ा ए दी बराबरी करोड़ा मुल्कां दा राज भी नहीं कर सकता तू सारी धरती दा राजा है साहब रात रहे सवेरे दिन चढ़िया सतगुरु जी नूं इशनान कराया नेम निभिया ते कहन लगा दाता जी सतगुरु कहिंदे ने सी हुण तुरन लगे आ कहिंदा दाता मेरे मुंह तो क्यों कुड़ांदे हो तुहानूं पता नहीं तुसी क्यों आए ਸਾਹਿਬ ਕਹਿਣ ਲੱਗੇ ਆਏ ਸਾਂ ਮਿਲ ਕੇ ਚੱਲੇ ਆ। ਕਹਿੰਦਾ ਨਹੀਂ ਦਾਤਾ, ਅੱਜ ਸ਼ਾਮ ਨੂੰ ਮੇਰੇ ਸਰੀਰ ਵਿੱਚੋਂ ਮੇਰੇ ਪ੍ਰਾਣ ਅਲੈਦਾ ਹੋਣੇ ਨੇ, ਤੁਸੀਂ ਮੈਨੂੰ ਤੋਰਨ ਵਾਸਤੇ ਆਏ ਹੋ। ਇਹੀ ਕਾਰਨ ਹਕੀਕਤ ਤੇ ਭਾਈ ਵੀਰ ਸਿੰਘ ਜੀ ਦਾ ਅਸ਼ਟ ਗੁਰੂ ਚਮਤਕਾਰ ਪੜਿਓ, ਉਹਦੇ ਵਿੱਚ ਇਹ ਘਟਨਾ। ਕਹਿਣ ਲੱਗੇ ਸਾਈ ਮੇਰੇ ਅੰਦਰ ਨੂੰ ਨਾ ਬੁਲਾ, ਤੁਸੀਂ ਖੁਦ ਮੈਨੂੰ ਤੋਰਨ ਆਏ ਹੋ। ਤੇ ਕਹਿੰਦੇ ਸ਼ਾਮ ਦੇ ਵੇਲੇ ਪਾਠ ਕੀਤਾ, ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਭਾਈ ਹੇਮਾ ਸਦਾ ਲਈ ਸਾਹਿਬ ਦੇ ਚਰਨਾਂ ਵਿੱਚ ਟਿਕ ਗਿਆ। ਉੱਥੇ ਸਾਹਿਬ ਨੇ ਬਚਨ ਉਚਾਰਨ ਕੀਤਾ, ਪੌੜੀ ਬਸਤਾ ਟੁੱਟੀ ਝੂੰਪੜੀ, ਬਸਤਾ ਦਰਥੇ ਵਸਦਾ ਹੋਵੇ, ਟੁੱਟੀ ਝੂੰਪੜੀ ਇੱਕ ਟੁੱਟੀ ਜੀ ਕੱਖਾਂ ਦੀ ਕੁੱਲੀ ਵਿੱਚ, ਚੀਰ ਸਭ ਛਿੰਨਾ, ਚੀਰ ਦਾ ਅਰਥ ਹੈ ਕੱਪੜੇ, ਉਹਦੇ ਤਨ ਦੇ ਬਸਤਰ ਵੀ ਪਾਤੇ ਹੋਣ। ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਹਦੀ ਜਾਤ ਵੀ ਕੋਈ ਚੰਗੀ ਨਾ ਸਮਝੇ, ਇੱਜ਼ਤ ਵੀ ਕੋਈ ਨਾ ਕਰੇ, ਆਦਰ ਮਾਨ ਵੀ ਨਾ ਕੋਈ ਦੇ। ਉਦਿਆਨ ਪਰ ਮਹੀਨਾ ਵਿਚਾਰਾ ਇਸ ਤਰ੍ਹਾਂ ਤੁਰਿਆ ਫਿਰੇ ਜਿਵੇਂ ਕੋਈ ਜੰਗਲ ਵਿੱਚ ਭਟਕਿਆ, ਜਿਹਨੂੰ ਕੋਈ ਸਾਰ ਨਹੀਂ ਲੈਂਦਾ। ਜਾਤ ਨਾ ਪਤ ਨਾ ਆਦਰੋ, ਉਦਿਆਨ ਪਰ ਮਹੀਨਾ ਮਿੱਤਰ ਨਾ ਇੱਠ, ਇੱਠ ਦਾ ਅਖਰੀ ਅਰਥ ਹੁੰਦਾ ਪਿਆਰਾ, ਕੋਈ ਉਹਦਾ ਮਿੱਤਰ ਨਹੀਂ, ਕੋਈ ਪਿਆਰਾ ਸਾਕ ਸੰਬੰਧੀ ਨਹੀਂ, ਕਿਸ ਸਾਕ ਨਾ ਸਿੰਨਾ, ਕੋਈ ਨੇੜੇ ਦਾ ਸਾਕ ਸੈਨ ਨੇੜੇ ਢੁਕਦਾ ਨਹੀਂ। ਸਾਹਿਬ ਕਹਿੰਦੇ ਨੇ ਘਬਰਾਈ ਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜੇ ਤੇਰਾ ਅੰਦਰ ਨਾਮ ਵਿੱਚ ਭਿੱਜ ਗਿਆ ਤੂੰ ਸਾਰੀ ਧਰਤੀ ਦਾ ਰਾਜਾ ਹੈ, ਲੋਕ ਤੇਰੇ ਤੋਂ ਨਫ਼ਰਤ ਕਰਨਗੇ। ਪਰ ਕਹਿਣ ਲੱਗੇ ਤਿਸ ਕੀ ਧੂੜ ਮਨ ਉਤਰੇ, ਪ੍ਰਭ ਖੋਏ ਸੋ ਪ੍ਰਸੰਨ, ਤੇਰੇ ਚਰਨਾਂ ਦੀ ਧੂੜ ਨਾਲ ਸਾਡੇ ਮਨ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ, ਤੇਰੀ ਧੂੜ ਮਿਲਣ ਨਾਲ ਤਾਂ ਸੱਜਣਾ ਵਾਹਿਗੁਰੂ ਜੀ ਵੀ ਪ੍ਰਸੰਨ ਹੋ ਜਾਂਦੇ ਨੇ। ਇਹ ਸਾਹਿਬ ਨੇ ਉੱਥੇ ਕਿਰਪਾ ਕਰਕੇ ਬਚਨ ਉਚਾਰਨ ਕੀਤੇ ਨੇ। ਸਾਧ ਸੰਗਤ ਇਹ ਸਨ 20 ਪੌੜੀਆਂ ਨੇ, ਵੈਸੇ 7 ਤੱਕ ਆਪਾਂ ਕਰ ਸਕੇ ਹਾਂ, ਮੇਰਾ ਦਾਤਾ ਮਿਹਰ ਕਰੇਗਾ ਫਿਰ ਸਬੱਬ ਬਣਾਏ ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂਗੇ। ਮੈਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਦੀ ਪਿਆਰੀ ਸਾਧ ਸੰਗਤ ਦੇ ਦਰਸ਼ਨ ਹੋਏ, ਇੱਥੋਂ ਦੇ ਸਤਿਕਾਰਯੋਗ ਗ੍ਰੰਥੀ ਸਾਹਿਬ ਜੀ ਬਜ਼ੁਰਗ ਸਾਡੇ ਭਾਈ ਕਰਨਾਮ ਸਿੰਘ ਜੀ ਬੜੇ ਪਿਆਰ ਵਾਲੇ ਨੇ, ਬਹੁਤ ਸਹਿਯੋਗ ਦਿੱਤਾ, ਧੰਨਵਾਦ। ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਸਤਿਗੁਰੂ ਕੀ ਸੰਗਤ ਦੇ ਦਰਸ਼ਨ ਕਰਾਏ ਨੇ। ਮੇਰਾ ਦਾਤਾ ਮਿਹਰ ਕਰੇਗਾ ਫਿਰ ਕਦੀ ਸਮਾਂ ਬਣਿਆ, ਜਿਵੇਂ ਅਗਲੇ ਸਾਲ ਦਾ ਪ੍ਰੋਗਰਾਮ ਉਲੀਕਿਆ ਗਿਆ, ਆਪ ਜੀ ਦੇ ਦਰਸ਼ਨ ਕਰਾਂਗੇ, ਇਸੇ ਪੌੜੀ ਤੋਂ ਫਿਰ ਅੱਗੇ ਵਿਚਾਰ ਚੱਲੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ